दास गोविंद को जी मेरी है प्रणाम। ज्ञान त्यान किच कर्म न जाना, सार न जाना तेरी, सब ते वड्डा सतगुर, नानक जिन कल राखी में, फिरत प्रभ आया, परया तो शरणाय, नानक की प्रभ बेनती अपनी भगती लाय। जैसे जलते बुद्ध बुदा उपजै बिन से नीत, जग रचना तैसे रची, कहो नानक सुन मीत। प्राणी क्या मेरा क्या ते जैसे तरवर पंख बसेरा, रखो कंद उसारहो नीवा, साढ़े तीन हाथ तेरी सी, बंके बा पाग सिर डेरी, एहो तन होए गो पसम किटे, कबीर तूल सकेल कै पुरियां बांधी देह, दिवस चार को पिखना अंत खेह की खेह। परम सत्कार योग सतगुरां दी साजी नवाजी साज संगत मन वृत्ति नूं होर एकागर करन वास्ते, रसना नूं होर पवित्र करन वास्ते, सब एक वार गज के कहो धन श्री सतगुरु नानक देव सच्चे पातशाह। जिस मालक दी कृपा दे नाल इस भवसागर तों पार जाना, जिस दाते दी दया अनायत दे नाल ए मनुखा जन्म सफला करना, मौके दे मालक समय दे रहबर धर्म दी तुजा चौर छत्र दे वाली, जिन्ना दे दर्शन मात्र नाल ही कोटान कोट पाप दूर हो जांदे हन, सब एक वार गज के कहो धन श्री सतगुरु उदय सिंह जी महाराज। गुरु प्यारेओ, अज मैनू हुक्म होया है कुछ अर्जा करन बारे, ते अर्जा इस संबंध विच हन कि कोई प्राणी जिवें दुनिया दे उत्ते आउंदा है ते अपना सफर मका के अपनी दित्ती हुई आयु नूं भोग के ਸਵਾਸਾਂ ਦੀ ਪੂੰਜੀ ਨੂੰ ਸਮਾਪਤ ਕਰਕੇ ਅਗਲੇ ਮਾਰਗ ਤੇ ਚਲਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੀ ਅੱਜ ਦੀ ਗੁਰੂ ਪਿਆਰਿਓ ਕਥਾ ਹੈ ਉਹ ਵੀ ਇੱਕ ਮਾਤਾ ਜੀ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਸਵਾਸਾਂ ਦੀ ਪੂੰਜੀ ਮਿਲੀ ਹੋਈ ਇਸ ਦੁਨੀਆਂ ਤੇ ਖਰਚ ਕਰਕੇ ਆਪਣਾ ਸਫ਼ਰ ਜਿਹੜਾ ਉਸ ਨੂੰ ਪੂਰਿਆਂ ਕਰਕੇ ਤੇ ਪ੍ਰਭੂ ਚਰਨਾਂ ਵਿੱਚੋਂ ਜਾ ਬਿਰਾਜੇ ਹਨ। ਸਤਸੰਗੀਓ, ਦੁਨੀਆਂ ਦੇ ਉੱਤੇ, ਇਹ ਸੰਸਾਰ ਉੱਤੇ ਜਿੰਨੇ ਵੀ ਮਨੁੱਖ ਸਾਨੂੰ ਨਜ਼ਰ ਆਉਂਦੇ ਨੇ, ਜਿੱਥੋਂ ਤੱਕ ਵੀ ਸਾਡੀ ਦ੍ਰਿਸ਼ਟੀ ਜਾਂਦੀ ਹੈ, ਭਾਵੇਂ ਅਸੀਂ ਸੰਸਾਰ ਨੂੰ ਕਿਸੇ ਵੀ ਨਜ਼ਰੀਏ ਤੋਂ ਵੇਖਦੇ ਹੋਈਏ, ਪਰ ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰੂ ਤੇਗ ਬਹਾਦਰ ਮਹਾਰਾਜ, ਉਹ ਕਹਿੰਦੇ ਨੇ ਸੰਸਾਰ ਏਦਾਂ ਦਾ ਵਾ ਜਿੱਦਾਂ ਪਾਣੀ ਦੇ ਉੱਤੇ ਬੁਲਬੁਲਾ ਬਣਿਆ ਹੁੰਦਾ। ਤੇ ਗੁਰੂ ਪਿਆਰਿਓ, ਪਾਣੀ ਤੇ ਜਿਹੜਾ ਬੁਲਬੁਲਾ ਬਣਿਆ ਉਹਦੀ ਕੋਈ ਬੁਨਿਆਦ ਨਹੀਂ ਹੁੰਦੀ, ਉਹਦਾ ਕੋਈ ਭਰੋਸਾ ਨਹੀਂ ਹੁੰਦਾ, ਕੋਈ ਯਕੀਨ ਨਹੀਂ ਹੁੰਦਾ, ਕੋਈ ਗਰੰਟੀ ਨਹੀਂ ਹੁੰਦੀ। ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਵੀ ਇਹ ਜਿਹੜਾ ਪਾਣੀ ਤੇ ਬੁਲਬੁਲਾ ਬਣਿਆ ਇਹ 5 ਮਿੰਟ, 10 ਮਿੰਟ ਜਾਂ 2 ਸਕਿੰਟੀ ਪਾਣੀ ਤੇ ਬਣਿਆ ਰਹੇ, ਉਹਦਾ ਪਤਾ ਹੀ ਕੋਈ ਨਹੀਂ ਕਦੋਂ ਮਿਟ ਜਾਵੇ, ਕਦੋਂ ਸਮਾਪਤ ਹੋ ਜਾਏ। ਇਸੇ ਤਰ੍ਹਾਂ ਗੁਰੂ ਪਿਆਰਿਓ, ਇਹ ਸਾਡਾ ਸਰੀਰ ਹੈ, ਇਹ ਸਰੀਰ ਦਾ ਪਤਾ ਹੀ ਕੋਈ ਨਹੀਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਰਦਾਨੇ ਨੂੰ ਪੁੱਛਿਆ ਸੀ ਇੱਕ ਸਮੇਂ ਕਿ ਮਰਦਾਨਿਆ, ਤੂੰ ਇਹ ਜ਼ਿੰਦਗੀ ਨੂੰ ਕਿਵੇਂ ਸਮਝਦਾ, ਮੌਤ ਨੂੰ ਕਿੰਨੀ ਕੁ ਦੂਰ ਸਮਝਦਾ ਆਪਣੇ ਆਪ ਤੋਂ? ਤੇ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਹੁਣ ਸ਼ਾਮਾਂ ਪਈਆਂ, ਰਾਤ ਪੈਣ ਵਾਲੀ ਆ, ਪਤਾ ਨਹੀਂ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ, ਰਾਤ ਨੂੰ ਸੁੱਤਿਆਂ ਹੀ ਨਹੀਂ ਸੌਂ ਜਾਣਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਸਕਰਾ ਕੇ ਆਖਿਆ ਸੀ ਮਰਦਾਨਿਆ, ਬੜੀ ਦੂਰ ਸਮਝਦਾ ਤੂੰ ਮੌਤ ਨੂੰ, ਇੰਨੀ ਦੂਰ ਨਹੀਂ ਹੈ ਮੌਤ ਕਿ ਰਾਤ ਪਈ ਤੇ ਦਿਨ ਚੜ੍ਹਨ ਤੱਕ ਦਾ ਤੈਨੂੰ ਟਾਈਮ ਦੇਵੇ। ਮਰਦਾਨੇ ਨੇ ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਗਿਆਨ ਦੀ ਅਭਿਲਾਸ਼ਾ ਵਾਸਤੇ ਨਿਮਰਤਾ ਜ਼ਾਹਰ ਕਰਦਿਆਂ ਆਖਿਆ, ਮਾਲਕ ਜੀ, ਇਸ ਜੀਵਨ ਦੀ ਸੱਚਾਈ ਤੋਂ ਕਿਰਪਾ ਕਰਕੇ ਆਪ ਹੀ ਜਾਣੂ ਕਰਵਾਓ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਬਚਨ ਕੀਤੇ ਸਨ, ਹਮ ਆਦਮੀ ਹਾਂ ਇਕਦਮੀ, ਮੋਹਲਤ ਮੋਹਤ ਨਾ ਜਾਣ। ਇੱਕ ਦਮ ਆਇਆ ਤੇ ਆਦਮੀ ਹੈ, ਤੇ ਦਮ ਨਹੀਂ ਆਇਆ ਤੇ ਉਹੀ ਜਿਹੜੀ ਜਿਹਨੂੰ ਆਦਮੀ ਆਖਦੇ ਸਾਂ ਉਹ ਲਾਸ਼ ਬਣ ਜਾਂਦੀ ਹੈ। ਆਦਮੀ ਦਾ ਮਤਲਬ ਹੈ ਆਦਮੀ, ਜਿੰਨਾ ਚਿਰ ਦਮ ਆਉਂਦਾ ਰਿਹਾ ਉਹਨਾਂ ਚਿਰ ਹੀ ਆਦਮੀ। ਗੁਰੂ ਪਿਆਰਿਓ, ਇਹਦਾ ਯਕੀਨ ਹੀ ਕੋਈ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਜਿਵੇਂ ਪਾਣੀ ਤੇ ਬਣੇ ਹੋਏ ਬੁਲਬੁਲੇ ਦਾ ਕੋਈ ਭਰੋਸਾ ਨਹੀਂ, ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨ ਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਮੀਤ। ਇਹ ਜਗ ਜਿਹੜਾ ਉਸ ਬੁਲਬੁਲੇ ਵਰਗਾ, ਕੱਲਾ ਬੁਲਬੁਲੇ ਵਰਗਾ ਹੀ ਨਹੀਂ ਆਖਿਆ, ਕਹਿੰਦੇ ਨੇ ਜਿਵੇਂ ਰਾਤ ਨੂੰ ਅਸੀਂ ਸੌਂਦੇ ਹਾਂ, ਸੁਪਨਾ ਆਉਂਦਾ, ਸੁਪਨੇ ਚ ਬੰਦਾ ਕਦੀ ਅਮੀਰ ਹੋ ਜਾਂਦਾ, ਗਰੀਬ ਹੋ ਜਾਂਦਾ, ਤਗੜਾ ਹੁੰਦਾ, ਮਾੜਾ ਹੁੰਦਾ, ਕਦੀ ਰਾਜਾ ਬਣ ਜਾਂਦਾ, ਕਦੀ ਭਿਖਾਰੀ ਬਣ ਜਾਂਦਾ, ਕਦੀ ਮਹਿਲ ਉਸਾਰਦਾ, ਕਦੀ ਝੁੱਗੀਆਂ ਝੌਂਪੜੀਆਂ ਵਿੱਚ ਗੁਜ਼ਾਰਾ ਕਰਦਾ, ਪਰ ਜਦੋਂ ਅੱਖ ਖੁੱਲਦੀ ਹੈ ਤੇ ਉਹਨੂੰ ਪਤਾ ਲੱਗਦਾ ਵੀ ਇਹ ਤੇ ਮੈਂ ਸੁਪਨਾ ਵੇਖ ਰਿਹਾ ਸੀ। ਇਸੇ ਤਰ੍ਹਾਂ ਗੁਰੂ ਪਿਆਰਿਓ, ਅਸੀਂ ਜ਼ਿੰਦਗੀ ਵਿੱਚ ਘਰ ਬਣਾਉਣੇ ਆ, ਮਕਾਨ ਬਣਾਉਣੇ ਆ, ਪੈਸੇ ਇਕੱਠੇ ਕਰਦੇ ਆ, ਰਿਸ਼ਤੇਦਾਰੀਆਂ ਬਣਦੀਆਂ, ਸੱਜਣ ਮਿੱਤਰ ਬਣਦੇ ਨੇ, ਕਈ ਰੁਤਬੇ ਮਿਲਦੇ ਨੇ, ਕਦੀ ਮਾਣ ਵਡਿਆਈ, ਕਈ ਤਰ੍ਹਾਂ ਦੇ ਨਾਲ ਜ਼ਿੰਦਗੀ ਜਿਉਂਦਾ ਜਿਉਂਦਾ ਬੰਦਾ ਜਦੋਂ ਇੱਥੇ ਕੁ ਪਹੁੰਚ ਜਾਂਦਾ ਕਿ ਆਖਰੀ ਫਰਿਸ਼ਤੇ ਉਹਨੂੰ ਲੈਣ ਵਾਸਤੇ ਆ ਜਾਂਦੇ ਨੇ, ਤੇ ਗੁਰੂ ਪਿਆਰਿਓ ਜਦੋਂ ਮਰਦਾ ਆਤਮਾ ਨਿਕਲਦੀ ਹੈ ਸਰੀਰ ਚੋਂ, ਫੇਰ ਉਸ ਨੂੰ ਪਤਾ ਲੱਗਦਾ ਵੀ ਇਹ ਤੇ ਮੇਰਾ ਸੁਪਨਾ ਹੀ ਸੀ। ਬਸ ਫਰਕ ਇੰਨਾ ਕਿ ਹੈ ਕਿ ਰਾਤ ਜਿਹੜੀ ਆ ਉਹ ਨਿੱਕਾ ਜਿਹਾ ਸੁਪਨਾ ਹੁੰਦਾ, ਇੱਕ ਰਾਤ ਦਾ ਸੁਪਨਾ ਹੁੰਦਾ, ਤੇ ਇਹ ਜਿਹੜਾ ਸਾਡਾ ਜੀਵਨ ਹੈ ਇਹ ਬਹੁਤ ਹੀ ਜ਼ਿੰਦਗੀ ਦੀ ਲੰਮੀ ਰਾਤ ਜਿੱਡਾ ਇਹ ਗੁਰੂ ਪਿਆਰੇ ਉਹ ਸੁਪਨਾ ਹੈਗਾ, ਸੁਪਨਾ ਹੀ ਹੈ। ਕਹਿੰਦੇ ਜੈਸੇ ਸੁਪਨਾ ਰਹਿਣ ਕਾ ਤੈਸੋ ਇਹੋ ਸੰਸਾਰ। ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਕਹਿੰਦੇ ਸੁਪਨੇ ਵਰਗਾ ਸੰਸਾਰ, ਜੈਸੇ ਸੁਪਨਾ ਰਹਿਣ ਕਾ ਤੈਸੋ ਇਹੋ ਸੰਸਾਰ। ਇਸੇ ਕਰਕੇ ਗੁਰੂ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਸੁਪਨਾ ਬੰਦਾ ਉਦੋਂ ਲੈਂਦਾ ਜਦੋਂ ਸੁੱਤਾ ਹੋਵੇ। ਆਪਾਂ ਜਾਗਦਿਆਂ ਸੁਪਨਾ ਨਹੀਂ ਲੈ ਸਕਦੇ, ਸੁਪਨਾ ਸਾਨੂੰ ਉਦੋਂ ਹੀ ਆਊਗਾ ਜਦੋਂ ਸਾਡੀ ਅੱਖ ਲੱਗ ਗਈ, ਨੀਂਦ ਆ ਗਈ, ਸੌਂ ਗਏ। ਤੇ ਗੁਰੂ ਪਿਆਰਿਓ ਇਹ ਜਿਹੜੀ ਜ਼ਿੰਦਗੀ ਹੈ, ਇਹ ਜਿਹੜਾ ਜੀਵਨ ਹੈ, ਇਹਦੇ ਵਿੱਚ ਵੀ ਸਾਡਾ ਮਨ ਜਿਹੜਾ ਸੁੱਤਾ ਪਿਆ, ਮਨ ਸੁੱਤਾ ਹੋਇਆ ਭਾਵੇਂ ਅਸੀਂ ਜਾਗਦੇ ਤੁਰੇ ਫਿਰਦੇ ਹਾਂ, ਕੰਮ ਕਾਰ ਕਰਦੇ ਹਾਂ, ਮਨ ਫਿਰ ਵੀ ਸੁੱਤਾ। ਇਸੇ ਕਰਕੇ ਆਖਿਆ ਕਿ ਜਾਗ ਲੇ ਹੋ ਰੇ ਮਨਾ ਜਾਗ ਲੇ ਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਪੈਸਿਆਂ ਧੇਲਿਆਂ ਰਿਸ਼ਤੇਦਾਰਾਂ ਕੋਠੀਆਂ ਜਾਇਦਾਦਾਂ ਦੀ ਤੇ ਗੱਲ ਛੱਡੋ, ਜਿਹੜਾ ਸਰੀਰ ਨਾਲ ਆਇਆ ਸੀ ਇਹ ਵੀ ਕਹਿੰਦੇ ਤੇਰੇ ਨਾਲ ਨਹੀਂ ਜਾਣਾ, ਤੂੰ ਸੁੱਤਾ ਜਾਗਦਾ ਕਿਉਂ ਨਹੀਂ। ਪਹਿਲਾਂ ਆਖਿਆ ਬੁਲਬੁਲਾ, ਦੂਜੇ ਨੰਬਰ ਤੇ ਸੁਪਨਾ, ਤੇ ਤੀਜੇ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਚ ਸ਼ਬਦ ਦਰਜ ਕੀਤੇ ਨੇ। ਕਹਿੰਦੇ ਬਿਰਖ ਬਖੇਰੋ ਬਿਰਖ ਬਸੇਰੋ ਪੰਖ ਕੋ ਤੈਸੋ ਇਹ ਸੰਸਾਰ। ਪੰਖ ਮੈਨੇ ਪੰਛੀ, ਜਿੱਦਾਂ ਪੰਛੀਆਂ ਦਾ ਬਸੇਰਾ ਹੁੰਦਾ ਰੁੱਖਾਂ ਦੇ ਉੱਤੇ, ਇਸੇ ਤਰ੍ਹਾਂ ਕਹਿੰਦੇ ਸੰਸਾਰ ਇੱਕ ਰੁੱਖ ਦੇ ਵਾਂਗੂ ਹੈ, ਆਪਾਂ ਪੰਛੀਆਂ ਦੇ ਵਾਂਗੂ ਇੱਥੇ ਆਏ ਹੋਏ ਹਾਂ। ਜਿੱਦਾਂ ਰਾਤ ਗੁਜ਼ਾਰ ਕੇ ਪੰਛੀ ਦਿਨੇ ਉਡਾਰੀ ਮਾਰ ਜਾਂਦੇ ਨੇ, ਇੱਦਾਂ ਆਪਾਂ ਵੀ ਉਡਾਰੀ ਮਾਰ ਜਾਣੀ। ਗੁਰੂ ਪਿਆਰਿਓ ਸੰਸਾਰ ਦੀ ਅਸਥਿਰਤਾ ਨੂੰ ਦਰਸਾਉਂਦਿਆਂ ਉਹਨਾਂ ਨੇ ਆਖਿਆ ਕਿ ਜਲ ਕੀ ਭੀਤ ਭਵਨ ਕਾ ਥੰਬਾ ਰਗਤ ਬੁੰਦ ਕਾ ਗਾਰਾ। ਆ ਮਕਾਨ ਬਣਿਆ, ਹਰੀ ਮੰਦਰ ਬਣਿਆ ਹੋਇਆ, ਬੁਰਜੀਆਂ ਲੱਗੀਆਂ ਨੇ, ਦੀਵਾਰਾਂ ਹੋਈਆਂ ਨੇ, ਛੱਤ ਪਈ ਹੈ, ਸੀਮਟ ਰੇਤਾ ਬਜਰੀ, ਫੇਰ ਇਹ ਬਿਲਡਿੰਗ ਬਣੀ ਹੈ। ਇਹ ਜਿਹੜੀ ਸਰੀਰ ਦੀ ਬਿਲਡਿੰਗ ਬਣਾਈ ਹੈ, ਸਰੀਰ ਦਾ ਕਿਲਾ ਬਣਾਇਆ, ਇਹ ਕਿੱਦਾਂ ਬਣਿਆ? ਕਹਿੰਦੇ ਜਲ ਕੀ ਭੀਤ, ਭੀਤ ਮੈਨੇ ਕੰਧ, ਪਾਣੀ ਦੀਆਂ ਕੰਧਾਂ ਦੇ ਉੱਤੇ, ਤੇ ਪਵਨ ਕਾ ਥੰਭਾ ਹਵਾ ਦੇ ਵਿੱਚ ਪਿੱਲਰ ਬਣਾਏ, ਰਖਤ ਬੁੰਦ ਕਾ ਗਾਰਾ, ਤੇ ਮਾਸ ਮਿਝ ਜਿਹੜਾ ਸੀ ਉਹਦਾ ਗਾਰਾ ਲਾ ਕੇ ਇਹਨੂੰ ਪਲਸਤਰ ਕੀਤਾ ਗਿਆ। ਜਲ ਕੀ ਭੀਤ ਪਵਨ ਕਾ ਥੰਭਾ ਰਖਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਹੱਡ ਮਾਸ ਨਾੜੀਆਂ ਦਾ ਕਹਿੰਦੇ ਪਿੰਜਰ ਬਣਾ ਕੇ, ਤੇ ਗੁਰੂ ਪਿਆਰਿਓ ਇਸ ਪਿੰਜਰੇ ਦੇ ਵਿੱਚ ਜਿਹੜਾ ਪੰਛੀ ਹੈ, ਆਤਮਾ ਰੂਪ ਪੰਛੀ ਹੈ, ਜੀਵ ਆਤਮਾ ਜਿਹੜੀ ਇਹਦੇ ਵਿੱਚ ਬਿਠਾ ਦਿੱਤੀ, ਏਦਾਂ ਦਾ ਮਹਿਲ ਪਿੰਜਰਾ ਇਹ ਤਿਆਰ ਕਰਕੇ, ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਕਹਿੰਦੇ ਨਾ ਕੁਝ ਮੇਰਾ ਨਾ ਤੇਰਾ, ਜਿਵੇਂ ਪੰਛੀ ਬੈਠੇ ਨੇ ਰੁੱਖ ਤੇ, ਏਦਾਂ ਆਪਾਂ ਦੁਨੀਆਂ ਤੇ ਆਏ ਹੋਏ। ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ। ਗੁਰੂ ਪਿਆਰਿਓ ਇਸ ਦੁਨੀਆਂ ਦੇ ਉੱਤੇ ਇੱਕ ਵਾਰ ਮਹਾਂਭਾਰਤ ਦੀ ਇਹ ਕਥਾ, ਤੇ ਮਹਾਭਾਰਤ ਵਿੱਚ ਕਥਾ ਗੁਰੂ ਪਿਆਰਿਓ ਉਦੋਂ ਦੀ ਹੈ ਜਦੋਂ ਪੰਜੇ ਪਾਂਡਵ ਉਹਨਾਂ ਨੂੰ ਬਨਵਾਸ ਮਿਲਿਆ ਹੋਇਆ ਸੀ। ਪਾਣੀ ਲੈਣ ਵਾਸਤੇ ਜਾਂਦੇ ਨੇ ਵਾਰੋ ਵਾਰੀ ਪਾਣੀ ਲੈਣ ਵਾਸਤੇ, ਤੇ ਜਿਹੜਾ ਪਾਣੀ ਦੇ ਉੱਤੇ ਸਰੋਵਰ ਤਲਾਬ ਉੱਤੇ ਜਿਹਨੇ ਯਕਸ਼ ਨੇ ਕਬਜ਼ਾ ਕੀਤਾ, ਉਹਨੇ ਅਰਜਨ ਨੂੰ, ਨਕਲ ਨੂੰ, ਸਹਿਦੇਵ ਨੂੰ ਆਖਿਆ ਵੀ ਮੇਰੇ ਇਹਨਾਂ ਸਵਾਲਾਂ ਦਾ ਜਵਾਬ ਦੇ ਜੋਗੇ ਤੇ ਪਾਣੀ ਲੈ ਜੋਗੇ, ਨਹੀਂ ਤੇ ਪਾਣੀ ਨਹੀਂ ਮੈਂ ਲੈਣ ਦੇਣਾ। ਉਹ ਪਾਣੀ ਪੀਂਦੇ ਨੇ, ਮੂਰਛਿਤ ਹੋ ਜਾਂਦੇ ਨੇ। ਆਖਰ ਵਿੱਚ ਯੁਧਿਸ਼ਟਰ ਆਉਂਦਾ ਤੇ ਯੁਧਿਸ਼ਟਰ ਨੂੰ ਉਹ ਬੜੇ ਸਵਾਲ ਕਰਦਾ ਤੇ ਉਹ ਸਾਰੇ ਸਵਾਲਾਂ ਦੇ ਜਵਾਬ ਦੇਈ ਜਾਂਦਾ। ਇੱਕ ਉਹਨਾਂ ਸਵਾਲਾਂ ਦੇ ਵਿੱਚੋਂ ਸਵਾਲ ਇਹ ਸੀ, ਕਹ ਰਾਜਾ ਯੁਧਿਸ਼ਟਰ, ਇਸ ਦੁਨੀਆ ਵਿੱਚ ਅਸਚਰਜ ਕੀ ਹੈ, ਹੈਰਾਨ ਕਰਨ ਵਾਲੀ ਗੱਲ ਕਿਹੜੀ ਹੈ, ਸਭ ਤੋਂ ਅਸਚਰਜ ਜਿਹੜਾ ਸੰਸਾਰ ਵਿੱਚ ਉਹ ਕੀ ਹੈ? ਤੇ ਉੱਥੇ ਯੁਧਿਸ਼ਟਰ ਜੀ ਨੇ ਜਵਾਬ ਦਿੱਤਾ ਸੀ ਕਿ ਇਹ ਯਕਸ਼, ਸੰਸਾਰ ਵਿੱਚ ਅਸਚਰਜ ਇਸ ਗੱਲ ਦਾ ਹੈ ਕਿ ਸਾਰੀ ਦੁਨੀਆ ਨੂੰ ਪਤਾ ਵੀ ਹੈ ਕਿ ਅਸੀਂ ਮਰ ਜਾਣਾ, ਚਲੇ ਜਾਣਾ, ਨਹੀਂ ਰਹਿਣਾ। ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਹੈ, ਉਹ ਤੇਰੇ ਮਾਂ ਪਿਓ ਕਿੱਥੇ ਗਏ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਹੈ, ਤੇ ਤੈਂ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀ ਨੇ ਉਹ, ਜਿਨ੍ਹਾਂ ਨੇ ਤੈਨੂੰ ਲੋਰੀਆਂ ਦਿੱਤੀਆਂ, ਖਡਾਇਆ, ਤੁਰਾਇਆ, ਜ਼ਿੰਦਗੀ ਚ ਕਾਮਯਾਬ ਬਣਾਇਆ, ਵੱਡਾ ਕੀਤਾ, ਤੇਰੀ ਪਰਵਰਿਸ਼ ਕੀਤੀ, ਤੇਰੇ ਸਾਹਾਂ ਨਾਲ ਸਾਹ ਲੈਂਦੇ ਰਹਿ, ਦੁੱਖ ਸੁੱਖ ਚ ਸਾਥੀ ਬਣੇ, ਜਦੋਂ ਤੇਰੇ ਵਹਿੰਦਿਆਂ ਵਹਿੰਦਿਆਂ ਤੇਰੇ ਹੱਥਾਂ ਦੇ ਵਿੱਚੋਂ, ਤੇਰੀਆਂ ਅੱਖਾਂ ਦੇ ਸਾਹਮਣੇ ਜਦੋਂ ਉਹ ਚਲੇ ਗਏ ਤੇ ਚਲਿਆ ਤੂੰ ਵੀ ਜਾਣ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਉਹ, ਤੈਂ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀ ਨੀ, ਉਹ ਸਮਝ ਕਿਉਂ ਨਹੀਂ ਆਉਂਦੀ? ਤੇ ਯੁਧਿਸ਼ਟਰ ਨੂੰ ਉਹਨੇ ਪੁੱਛਿਆ ਯਕਸ਼ ਨੇ ਕਿ ਹੈਰਾਨ ਕਰਨ ਵਾਲੀ ਗੱਲ ਕਿਹੜੀ ਆ ਦੁਨੀਆਂ ਤੇ ਹੈਰਾਨੀ ਦੀ? ਤੇ ਯੁਧਿਸ਼ਟਰ ਨੇ ਜਵਾਬ ਦਿੱਤਾ ਸੀ ਕਿ ਹੈਰਾਨ ਕਰਨ ਵਾਲੀ ਇੱਕੋ ਹੀ ਗੱਲ ਹੈ ਦੁਨੀਆਂ ਉੱਤੇ ਕਿ ਸਭ ਲੋਕਾਂ ਨੂੰ ਪਤਾ ਕਿ ਅਸੀਂ ਚਲੇ ਜਾਣਾ, ਦੁਨੀਆਂ ਜਾਂਦੀ ਪਈ ਹੈ, ਪਰ ਮੌਤ ਦਾ ਖਿਆਲ ਫੇਰ ਵੀ ਕਿਸੇ ਨੂੰ ਨਹੀਂ ਆਉਂਦਾ, ਮੌਤ ਆਪਣੇ ਵਿੱਚ ਇਸ ਖਿਆਲ ਨੂੰ ਕੋਈ ਦ੍ਰਿੜ ਕਰਦਾ ਹੀ ਨਹੀਂ। ਗੁਰੂ ਪਿਆਰਿਓ, ਇਹ ਇੱਕ ਜੀਵਨ ਦੀ ਅਟੱਲ ਸੱਚਾਈ ਹੈ। ਬਾਬਾ ਫਰੀਦ ਜੀ ਨੇ ਬਚਨ ਕਹੇ ਨੇ, ਉਹ ਕਹਿੰਦੇ ਨੇ, ਜਿੱਤ ਦਿਹਾੜੈ ਧਨ ਵਰੀ, ਸਾਹੇ ਲੈ ਲਖਾਏ, ਤੇ ਮਲਕ ਜੇ ਕੰਨੀ ਸੁਣੀ ਦਾ, ਮੋਹ ਦੇ ਖਾਲੇ ਆਏ, ਜਿੰਦ ਨਿਮਾਣੀ ਕੱਢੀਐ, ਹੱਡਾਂ ਕੂਕੜਕਾ, ਜਿੰਦ ਵਹੁਟੀ ਮਰਨ ਵਰ, ਲੈ ਜਾਸੀ ਪਰਨਾਏ, ਆਪਣ ਹੱਥੀ ਜੋਲ ਕਹਿ ਕਹਿ ਗੱਲ ਲੱਗੀ ਤਾਏ। ਬਾਬਾ ਫਰੀਦ ਜੀ ਕਹਿੰਦੇ ਨੇ, ਜਿੱਦਣ ਮਾਤਾ ਦੇ ਗਰਭ ਚ ਤੇਰਾ ਪ੍ਰਵੇਸ਼ ਹੋਇਆ, ਉਦਣ ਹੀ ਲਿਖਿਆ ਗਿਆ, ਉਦਣ ਹੀ ਨਿਸ਼ਚਿਤ ਹੋ ਗਿਆ, ਉਦਣ ਹੀ ਗੁਰੂ ਪਿਆਰਿਓ ਮੁਕਰਰ ਹੋ ਗਈ ਡੇਟ, ਸਮਾਂ, ਤਰੀਕ, ਨਿਸ਼ਚਿਤ ਹੋ ਗਈ ਇਹ ਗੱਲ ਕਿ ਆਹ ਜਿਹੜਾ ਬੰਦਾ ਇਹਨੂੰ ਦੁਨੀਆਂ ਤੇ ਘੱਲਣ ਲੱਗੇ ਆ, ਇਹ ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੇ ਘੰਟੇ, ਮਿੰਟ, ਸਕਿੰਟ, ਛਿਨ ਧਰਤੀ ਤੇ ਰਹੇਗਾ, ਤੇ ਫਿਰ ਇਹਦਾ ਸਮਾਂ ਆ ਜਾਏਗਾ, ਉਦਣ ਹੀ ਲਿਖਿਆ ਗਿਆ। ਸਾਡੀ ਗੁਰੂ ਪਿਆਰੇ ਉਹ ਜ਼ਿੰਦਗੀ ਦੇ ਦਿਨ ਲਿਖੇ ਹੋਏ ਨੇ, ਸਾਡੀ ਉਮਰਾਂ ਰੱਬ ਨੇ ਲਿਖ ਕੇ ਘੱਲਿਆ ਕਿ ਇੰਨਾ ਸਮਾਂ ਬੰਦਾ ਧਰਤੀ ਤੇ ਰਹੇਗਾ ਤੇ ਆਖਰ ਨੂੰ ਇਹਨੇ ਤੁਰ ਜਾਣਾ। ਪਰ ਸਮਝ ਨਹੀਂ ਆਉਂਦੀ, ਪਤਾ ਫਿਰ ਵੀ ਨਹੀਂ ਲੱਗਦਾ ਮਨੁੱਖ ਨੂੰ ਕਿ ਮੈਂ ਦੁਨੀਆਂ ਤੋਂ ਤੁਰ ਜਾਣਾ, ਮੈਂ ਇੱਥੇ ਪਰਾਹੁਣਿਆਂ ਦੇ ਵਾਂਗੂ ਆਇਆ ਹੋਇਆ, ਮੈਂ ਇੱਥੇ ਮਹਿਮਾਨ ਬਣ ਕੇ ਆਇਆ। ਕਹਿੰਦੇ, ਇਹ ਜੋ ਦੁਨੀਆਂ ਸਹਰ ਮੇਲਾ, ਦਸਤਗੀਰੀ ਨਾ ਹੈ, ਇਹ ਜਿਹੜੀ ਦੁਨੀਆ ਹੈ, ਸੈਰ ਮੇਲਾ ਦਸਤਗੀਰੀ ਮੈਨੇ ਕੰਮ ਕਾਰ ਕਰਨ ਵਾਸਤੇ, ਬਿਜਨਸ ਵਾਸਤੇ ਜਾਂ ਇੱਥੇ ਪੱਕੇ ਡੇਰੇ ਲਾਉਣ ਵਾਸਤੇ ਨਹੀਂ, ਇੱਥੇ ਤੇ ਮੁਸਾਫਰਾਂ ਦੇ ਵਾਂਗ ਆਏ ਗੁਰੂ ਪਿਆਰੇ, ਤੇ ਇੱਕ ਦਿਨ ਸਫ਼ਰ ਮੁਕਾ ਕੇ ਆਪਾਂ ਤੁਰ ਜਾਣਾ ਸੰਸਾਰ ਹੀ ਉੱਥੋਂ। ਆਪਾਂ ਹੀ ਨਹੀਂ, ਬੜੇ ਬੜੇ ਵੱਡੇ ਜਿਹੜੇ ਰਾਜੇ ਮਹਾਰਾਜੇ ਜਿਨ੍ਹਾਂ ਨੇ ਨਾ ਮਰਨ ਦੇ ਦਾਅਵੇ ਕੀਤੇ ਸਨ, ਕਲਗੀਧਰ ਪਾਤਸ਼ਾਹ ਜੀ ਉਹਨਾਂ ਦੇ ਬਚਨ ਕਰਦੇ ਹਨ, ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛੱਤਰ ਧਾਰੀ ਤੇ ਛੱਤਰ ਹੀ ਕੀ ਛਾਇਆ, ਕਈ ਕੋਸ ਲਓ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਪ੍ਰਿਤ ਦੇਸ਼, ਵੱਡੇ ਵੱਡੇ ਰਾਜਨ ਕੇ ਦ੍ਰਪ ਕੌ ਦਲਤ ਹੈ, ਮਾਨ ਸੇ ਮਹੀਪ ਔ ਦਲੀਪ ਕੈਸੇ ਛੱਤਰ ਧਾਰੀ, ਬਡੋ ਅਭਿਮਾਨ ਪੁਜ ਡੰਡ ਕੌ ਕਰਤ ਹੈ, ਦਾਰਾ ਸੇ ਦਲੀ ਸਿਰ ਔਰ ਦੁਰਯੋਧਨ ਸੇ ਮਾਨ ਧਾਰੀ ਜੀ, ਭੋਗ ਭੋਗ ਭੂਮ ਅੰਤ ਭੂਮ ਮੇ ਮਿਲਤ ਹੈ, ਮਿੱਟੀ ਨੂੰ ਭੋਗ ਕੇ ਆਖਰ ਗੁਰੂ ਪਿਆਰੇ ਉਹ ਮਿੱਟੀ ਚ ਮਿਲ ਗਏ। ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜੇ ਸਾਡੇ ਸਰੀਰ ਹਨ, ਕਹਿੰਦੇ ਕਿੱਦਾਂ ਦੇ ਸਰੀਰ ਨੇ, ਕਬੀਰ ਧੂਰ ਸਕੇਲ ਕੈ ਪੁਰੀਆਂ ਬੰਦੀ ਦੇਹ, ਜਿੱਦਾਂ ਨਿਆਣੇ ਨਿੱਕੇ ਨਿੱਕੇ ਖੇਡਦੇ ਗਲੀਆਂ ਚ ਕੱਚੇ ਰਾਵਾਂ ਉੱਤੇ ਉਹ ਕਾਗਜ਼ਾਂ ਦੀਆਂ ਪੁੜੀਆਂ ਚ ਮਿੱਟੀ ਪਾ ਲੈਂਦੇ ਨੇ, ਮਿੱਟੀ ਤੇ ਮਿੱਟੀ ਪਾ ਕੇ ਪੁੜੀਆਂ ਬੰਨ ਕੇ ਖੇਡਦੇ ਰਹਿੰਦੇ ਨੇ, ਖੇਡਦੇ ਰਹਿੰਦੇ ਨੇ, ਆਖਰ ਸ਼ਾਮਾਂ ਨੂੰ ਫਿਰ ਮਿੱਟੀ ਖਲਾਰ ਕੇ ਕਾਗਜ਼ ਪਾੜ ਕੇ ਤੇ ਆਪੋ ਆਪਣੇ ਘਰਾਂ ਨੂੰ ਚਲ ਜਾਂਦੇ ਨੇ। ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਧੂਰ ਸਕੇਲ ਕੈ, ਸਕੇਲ ਮੈਨੇ ਇਕੱਠੀ ਕਰਕੇ, ਪੁੜੀਆਂ ਬੰਦੀ ਦੇਹ ਇਹ ਜਿਹੜੇ ਸਾਡੇ ਸਰੀਰ ਨੇ ਮਿੱਟੀ ਦੀਆਂ ਪੁੜੀਆਂ ਨੇ, ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ, ਚਾਰ ਦਿਨਾਂ ਦਾ ਖੇਡ ਮੇਲਾ ਤੇ ਫਿਰ ਮਿੱਟੀ ਮਿੱਟੀ ਟ ਮਿਲ ਜਾਏਗੀ। ਪੰਜਵੇਂ ਪਾਤਸ਼ਾਹ ਕਹਿੰਦੇ ਹਨ ਪਵਨ ਮੈਂ ਪਵਨ ਸਮਾਇਆ, ਪੰਜ ਤੱਤਾਂ ਤੋਂ ਸਾਡਾ ਸਰੀਰ ਬਣਿਆ, ਪੰਜ ਤੱਤਾਂ ਤੋਂ ਹਵਾ ਪਾਣੀ ਅਗਨੀ ਆਕਾਸ਼ ਤੇ ਮਿੱਟੀ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਸਰੀਰ ਵਿੱਚੋਂ ਆਤਮਾ ਵੱਖਰੀ ਹੋ ਜਾਂਦੀ ਹੈ ਤੇ ਪੰਜੇ ਤੱਤ ਆਪੋ ਆਪਣੇ ਟਿਕਾਣੇ ਚਲੇ ਜਾਂਦੇ ਨੇ। ਪਵਨੇ ਮੈਂ ਪਵਨ ਸਮਾਇਆ, ਜੋਤੀ ਮਹ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਣ ਹਾਰਾ ਕਵਨ ਟੇਕ। ਕਹਿੰਦੇ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਬੰਦੇ ਰੋਂਦੇ ਪਏ ਨੇ ਉਹ ਕਿਸ ਗੱਲ ਕਰਕੇ ਰੋਂਦੇ ਹਨ, ਕਿਉਂਕਿ ਮਰਿਆ ਤੇ ਕੁਝ ਵੀ ਨਹੀਂ, ਮਿੱਟੀ ਮਿੱਟੀ ਚ ਮਿਲ ਗਈ, ਪਾਣੀ ਪਾਣੀ ਚ ਮਿਲ ਗਿਆ, ਅੱਗ ਅੱਗ ਚ ਮਿਲ ਗਈ, ਹਵਾ ਹਵਾ ਚ ਮਿਲ ਗਈ, ਆਕਾਸ਼ ਆਕਾਸ਼ ਵਿੱਚ ਸਮਾ ਗਿਆ, ਤੇ ਜਿਹੜੀ ਆਤਮਾ ਸੀ ਉਹ ਪਰਮਾਤਮਾ ਵਿੱਚ ਲੀਨ ਹੋ ਗਈ। ਕਹਿੰਦੇ ਮਰਿਆ ਕੀ, ਨਾ ਮਿੱਟੀ ਮਰੀ, ਨਾ ਪਾਣੀ ਮਰਿਆ, ਨਾ ਹਵਾ ਮਰੀ, ਨਾ ਅੱਗ ਮਰੀ, ਨਾ ਆਕਾਸ਼ ਮਿਲਿਆ, ਨਾ ਪਾਣੀ ਮਰਦਾ ਤੇ ਨਾ ਹੀ ਆਤਮਾ ਮਰਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਮਰਿਆ ਤੇ ਕੁਝ ਵੀ ਨਹੀਂ, ਬਸ ਆਪੋ ਆਪਣੇ ਤੱਤ ਜਿਹੜੇ ਸੀ ਉਹ ਤੱਤਾਂ ਚ ਸਮਾ ਗਏ ਨੇ। ਪਵਨੇ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕਵਨ ਟੇਕ, ਤੇ ਕਵਨ ਮੂਆ ਰੇ ਕਵਨ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋ ਚਲਤ ਪਿਆ। ਕਹਿੰਦੇ ਮਰਿਆ ਨਹੀਂ ਚਲੇ ਗਿਆ। ਗੁਰੂ ਪਿਆਰਿਓ ਬੜਾ ਫਰਕ ਹੈ ਮਰਨ ਵਿੱਚ ਤੇ ਜਾਣ ਵਿੱਚ। ਪੰਜਵੇਂ ਪਾਤਸ਼ਾਹ ਕਹਿੰਦੇ ਮਰਦਾ ਨਹੀਂ, ਕੁਝ ਲੋਕਾਂ ਨੂੰ ਭੁਲੇਖਾ ਹੈ, ਜੀਵ ਆਤਮਾ ਜਿਹੜੀ ਹੈ ਉਹ ਆਪਣੇ ਸਫ਼ਰ ਤੇ ਚਲੀ ਜਾਂਦੀ ਹੈ। ਜਿਵੇਂ ਜਿਵੇਂ ਦੇ ਕਿਸੇ ਨੇ ਕਰਮ ਕੀਤੇ ਹੁੰਦੇ ਨੇ ਉਹ ਕਰਮ ਭੋਗਣ ਵਾਸਤੇ ਬੰਦਾ ਮਾਰਗ ਤੇ ਪੈ ਜਾਂਦਾ ਪਰ ਮਰਦਾ ਨਹੀਂ। ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਹੈ। ਪਰ ਗੁਰੂ ਪਿਆਰਿਓ ਜਿੱਦਾਂ ਜਿੱਦਾਂ ਦੇ ਅਸੀਂ ਕਰਮ ਕਰਾਂਗੇ, ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਇਹ ਬਚਨ ਹੈ, ਦੂਜੇ ਲੋਕਾਂ ਦਾ ਤੇ ਮੈਨੂੰ ਪਤਾ ਨਹੀਂ, ਪਰ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਬਚਨ ਕੀਤਾ ਆਪਣੇ ਹੁਕਮਨਾਮਿਆਂ ਵਿੱਚ ਆਪਣੇ ਸਿੱਖਾਂ ਦੇ ਨਾਲ, ਜਿਹੜਾ ਕਹਿੰਦੇ ਚੁਵੱਖਰਾ ਭਜਨ ਇੱਕ ਵਾਰ ਕੰਨ ਵਿੱਚ ਸੁਣ ਲਵੇਗਾ, ਜਿਹੜਾ ਗੁਰੂ ਦਾ ਮੰਤਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਵਾਰ ਆਪਣੇ ਕੰਨ ਚ ਸੁਣ ਲਵੇਗਾ, ਕਿਉਂਕਿ ਮੰਤਰ ਕੰਨ ਵਿੱਚ ਦਿੱਤਾ ਜਾਂਦਾ 1300 ਗੁਰੂ ਪਿਆਰੇ ਉਹ ਦੋ ਅੰਗੀ ਉੱਤੇ ਇਹ ਤੁਕ ਲਿਖੀ ਹੈ ਮਹਾਰਾਜ ਨੇ ਕਿ ਮਨ ਹੈ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ। ਜਦੋਂ ਗੁਰੂ ਨੇ ਕੰਨ ਚ ਮੰਤਰ ਦਿੱਤਾ, ਮਨ ਚ ਪ੍ਰਕਾਸ਼ ਹੋ ਗਿਆ, ਅਗਿਆਨ ਦਾ ਹਨੇਰਾ ਦੂਰ ਹੋ ਗਿਆ। ਸਤਿਗੁਰੂ ਰਾਮ ਸਿੰਘ ਜੀ ਇਹ ਬਚਨ ਕਰਦੇ ਹਨ ਕਿ ਜਿਹੜਾ ਇੱਕ ਵਾਰ ਆਪਣੇ ਕੰਨ ਵਿੱਚ ਇਹ ਮੰਤਰ ਸੁਣ ਲਏਗਾ, ਉਹਨੂੰ ਹੋਰ ਕੋਈ ਜਨਮ ਨਹੀਂ ਮਿਲਦਾ, ਹੋਰ ਕਿਸੇ ਜੂਨ ਵਿੱਚ ਜਾਣਾ ਨਹੀਂ ਉਹ ਮਨੁੱਖ ਨੂੰ ਜਾਣਾ ਪੈਂਦਾ। ਜੇ ਇੱਕ ਜਨਮ ਵਿੱਚ ਉਹ ਮੁਕਤ ਨਹੀਂ ਹੋਇਆ, ਦੂਜੇ ਵਿੱਚ ਹੋ ਜਾਊ, ਜੇ ਦੂਜੇ ਵਿੱਚ ਵੀ ਨਹੀਂ ਹੋਇਆ ਤੇ ਤੀਜੇ ਵਿੱਚ ਤੇ ਹੋ ਹੀ ਜਾਊ ਨਾ, ਜਿਹਨੇ ਇੱਕ ਵਾਰ ਭਜਨ ਪੁੱਛ ਲਿਆ, ਸਿਮਰਨ ਲੈ ਲਿਆ, ਮੰਤਰ ਲੈ ਲਿਆ। ਦਸਵੇਂ ਪਾਤਸ਼ਾਹ ਜੀ ਦਾ ਬਚਨ ਹੈ, ਉਹ ਕਹਿੰਦੇ ਨੇ ਜਿੱਦਾਂ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਨ ਕੇ ਤਰੰਗ ਸਭੀ ਪਾਨ ਹੀ ਕਹਾਂ ਹੈਗੇ। ਨਦੀ ਚੋਂ ਕਰੋੜਾਂ ਲਹਿਰਾਂ ਉੱਠ ਕੇ ਤੇ ਨਦੀ ਚ ਹੀ ਸਮਾ ਜਾਂਦੀਆਂ, ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਵੇ ਤਾਹੀ ਤੇ ਉਪਜ ਸਭੀ ਤਾਹੀ ਮੈਂ ਸਮਾਹੇਂਗੇ। ਏਦਾਂ ਆਪਾਂ ਉਸ ਰੱਬ ਵਿੱਚੋਂ ਪੈਦਾ ਹੋਏ ਆ ਤੇ ਆਖਰ ਇੱਕ ਦਿਨ ਨੂੰ ਉਹਦੇ ਵਿੱਚ ਹੀ ਗੁਰੂ ਪਿਆਰਿਓ ਜਾ ਕੇ ਸਾਰਿਆਂ ਨੇ ਲੀਨ ਹੋ ਜਾਣਾ। ਪਰ ਉਹਦੇ ਵਿੱਚ ਲੀਨ ਹੋਣ ਵਾਸਤੇ ਸਤਿਗੁਰੂ ਦੀ ਲੋੜ ਹੈ, ਸਿਮਰਨ ਦੀ ਲੋੜ ਹੈ, ਬੰਦਗੀ ਦੀ ਲੋੜ ਹੈ, ਭਗਤੀ ਦੀ ਲੋੜ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਰੰਗ ਮਾਨ ਲੈ ਪਿਆਰਿਆ ਜਾਂ ਜੋਬਨ ਨਾ ਹੁਲਾ। ਓਏ ਸੱਜਣਾ, ਤੈਨੂੰ ਇਹ ਜਨਮ ਮਿਲਿਆ, ਤੂੰ ਰੱਬ ਦਾ ਨਾਮ ਜਪ, ਸਿਮਰਨ ਕਰ, ਬੰਦਗੀ ਕਰ। ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ, ਤੇ ਥੋੜੇ ਹੀ ਦਿਨ ਰਹਿ ਗਏ ਨੇ ਤੇਰੀ ਜ਼ਿੰਦਗੀ ਦੇ, ਇਹ ਚੋਲਾ ਸਰੀਰ ਦਾ ਵੀ ਪੁਰਾਣਾ ਹੋ ਗਿਆ, ਬੜੇਪਾ ਆ ਗਿਆ। ਤੇ ਜਦੋਂ ਗੁਰੂ ਪਿਆਰੇ ਉਹ ਬੜੇਪਾ ਆ ਜਾਏ, ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਤੇ ਨਜ਼ਰ ਮਾਰ ਕੇ ਆਪਾਂ ਵੇਖੀਏ ਦੁਨੀਆਂ ਕਿੱਦਾਂ ਆਪਣਾ ਜੀਵਨ ਗੁਜ਼ਾਰਦੀ ਪਈ ਆ। 10 ਬਾਲ ਤਨ 20 ਰਵਣ ਤੀਸਾ ਕਾ ਸੁੰਦਰ ਕਹਾਵੈ, 40 ਪੁਰ ਹੋਏ 60 ਕੈ ਬੁਢੇਪਾ ਆਵੈ। 10 ਬਚਪਨ ਵਿੱਚ ਬੀਤ ਗਏ, 20 ਦਾ ਸੁੰਦਰ ਜਵਾਨ ਹੋ ਗਿਆ। 10 ਬਾਲ ਤਨ 20 ਰਵਣ ਤੀਸਾ ਕਾ ਸੁੰਦਰ ਕਹਾਵੈ, 30 ਵਰਿਆਂ ਦਾ ਹੋਇਆ ਤੇ ਭਰ ਜਵਾਨੀ ਵਿੱਚ ਆ ਗਿਆ। 40 ਪੁਰ ਹੋਏ ਤੇ 40 ਸਾਲਾਂ ਤੋਂ ਬਾਅਦ ਫਿਰ ਜਿਹੜਾ ਪੈਰ ਸੀ ਬੁਢੇਪੇ ਵੱਲ ਜਾਣ ਲੱਗ ਪਿਆ। 85 ਪਗ ਖਿਸੈ 60 ਕਹਿ ਬੁਢੇਪਾ ਆਵੈ, ਫਿਰ 70 ਕਾ ਮਤਹੀਨ ਅਸੀਹਾਂ ਕਾ ਵਿਵਹਾਰ ਨਾ ਪਾਵੈ। 70 ਦਾ ਜਦੋਂ ਹੋਇਆ ਤੇ ਚੇਤਾ ਭੁੱਲਣ ਲੱਗ ਪਿਆ ਗੱਲਾਂ ਦਾ, 80 ਸਾਲਾਂ ਦਾ ਹੋਇਆ ਤੇ ਕੋਈ ਕੰਮ ਕਾਰ ਕਰਨੋਂ ਰਹਿ ਗਿਆ। ਕਹਿੰਦੇ ਨਾਵੈ ਕਾ ਸਹਿਜਾਸਨੀ, 90 ਸਾਲਾਂ ਦਾ ਹੋਇਆ ਤੇ ਮੰਜਾ ਪਕੜ ਕੇ ਬੈਠ ਗਿਆ, ਚੱਲਣੋ ਫਿਰਨੋ ਵੀ ਰਹਿ ਗਿਆ। ਨਾਵੇ ਕਾ ਸਹਿਜਾਸਨੀ, ਮੂਲ ਨ ਜਾਣੈ ਅਪ ਬਲ, ਟੰਡੋਲਮ ਢੂਡਮ ਡਿੱਠ ਮੈਂ ਨਾਨਕ, ਇਹੋ ਜਗ ਧੂਏ ਕਾ ਤਵਲ ਕਰ। ਕਹਿੰਦੇ ਮੈਂ ਸਾਰਾ ਸੰਸਾਰ ਭਾਲ ਕੇ ਵੇਖ ਲਿਆ, ਇੱਕ ਧੂਏ ਦਾ ਹੀ ਮਹਿਲ, ਧੂਏ ਦਾ ਪਹਾੜ, ਦੁਨੀਆਂ ਰੱਬ ਵੱਲ ਲੱਗਦੀ ਨਹੀਂ, ਬੰਦਗੀ ਕਰਦੀ ਨਹੀਂ, ਤੇ ਆਪਣਾ ਜੀਵਨ ਏਦਾਂ ਹੀ ਗੁਜ਼ਾਰ ਜਾਂਦੇ ਹਨ ਲੋਕ। ਬਾਬਾ ਫਰੀਦ ਜੀ ਫਰਮਾਉਂਦੇ ਹਨ, ਉਹ ਕਹਿੰਦੇ ਨੇ ਜੇ ਇਸ ਜੀਵਨ ਵਿੱਚ ਆਣ ਕੇ ਤੂੰ ਬੰਦਗੀ ਨਾ ਕੀਤੀ, ਸਿਮਰਨ ਨਾ ਕੀਤਾ, ਨਾਮ ਨਾ ਜਪਿਆ, ਰੱਬ ਨੂੰ ਨਾ ਧਿਆਇਆ, ਫਿਰ ਕਦੋਂ ਧਿਆਏਗਾ। ਬਾਬਾ ਫਰੀਦ ਜੀ ਫਰਮਾਉਂਦੇ ਹਨ ਬੇੜਾ ਬੰਦ ਨਾ ਸਕਿਓ ਬੰਧਨ ਕੀ ਬੇਲਾ ਤੇ ਪਰ ਸਰਵਰ ਜਬ ਉਛਲੈ ਤਬ ਤਰਨ ਦੁਹਿਲਾ। ਜਦੋਂ ਉਛਲ ਗਿਆ ਸਮੁੰਦਰ ਭਰ ਗਿਆ, ਉਮਰਾ ਪੂਰੀ ਹੋ ਗਈ, ਬੜੇ ਪਾ ਆ ਗਿਆ, ਹੱਥ ਤੇਰੇ ਕੰਬਣ ਲੱਗ ਪੈ, ਫੇਰ ਨਹੀਂ ਤੇਰੇ ਕੋ ਬੰਦਗੀ ਹੋਣੀ, ਨਾਮ ਜਪਿਆ ਜਾਣਾ। ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ, ਦੁੱਧਾ ਥਣੀ ਨਾ ਆਵਾਈ ਫਿਰ ਹੋਏ ਨਾ ਮੇਲਾ। ਜਿਵੇਂ ਇੱਕ ਵਾਰ ਦੁੱਧ ਚੋਇਆ ਦੁਬਾਰਾ ਥਣਾ ਵਿੱਚ ਨਹੀਂ ਜਾਂਦਾ, ਇਵੇਂ ਤੇਰੇ ਇੱਕ ਵਾਰ ਸਵਾਸ ਨਿਕਲੇ ਵਾਪਸ ਦੁਬਾਰਾ ਤੈਨੂੰ ਮਿਲ ਨਹੀਂ ਸਕਦੇ, ਤੇਰਾ ਸਮਾਂ ਬੀਤਿਆ ਤੈਨੂੰ ਵਾਪਸ ਮੁੜ ਕੇ ਨਹੀਂ ਆਉਣਾ। ਦੁੱਧਾ ਥਣੀ ਨਾ ਆਵਾਈ ਫਿਰ ਹੋਏ ਨਾ ਮੇਲਾ, ਕਹੇ ਫਰੀਦ ਸਹੇਲੀਓ ਸਹੁ ਅਲਾਏ ਸੀ, ਹੰਸ ਚੱਲ ਸੀ ਡੁੰਮਣਾ ਇਹੋ ਤਨ ਢੇਰੀ ਥੀ। ਇੱਕ ਦਿਨ ਕਹਿੰਦੇ ਚਲੇ ਜਾਣਾ, ਹੰਸ ਜਿਹੜਾ ਉਹਨੇ ਉਡਾਰੀ ਮਾਰ ਜਾਣੀ ਹੈ, ਇਹ ਜਿਹੜਾ ਤੇਰਾ ਸਰੀਰ ਆ ਇਹਨੇ ਮਿੱਟੀ ਦੀ ਢੇਰੀ ਬਣ ਜਾਣਾ, ਦੱਸ ਜੇ ਹੁਣ ਨਾ ਤੂੰ ਨਾਮ ਜਪਿਆ ਕਦੋਂ ਜਪੇਂਗਾ। ਭਗਤ ਕਬੀਰ ਜੀ ਦੇ ਬਚਨ ਸੁਣੋ, ਉਹ ਕਹਿੰਦੇ ਨੇ ਵੇਖ ਤੈਨੂੰ ਮਨੁੱਖਾ ਜਨਮ ਮਿਲਿਆ ਇਹ ਕਿੱਡੀ ਵੱਡੀ ਗੱਲ ਹੈ, ਪਰ ਜੇ ਕਿਤੇ ਤੈਨੂੰ ਹੋਰ ਕੋਈ ਜਨਮ ਮਿਲ ਜਾਂਦਾ ਤੂੰ ਬੌਲਦ ਹੀ ਬਣ ਜਾਂਦਾ, ਫਿਰ ਚਾਰ ਪਾਉ ਦੋਏ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਫਿਰ ਤੇਰੇ ਕੋਲੋਂ ਨਾਮ ਨਹੀਂ ਜਪਿਆ ਜਾਣਾ। ਬੰਦਗੀ ਕਰ ਲੈ, ਨਾਮ ਜਪ ਲੈ, ਸਿਮਰਨ ਕਰ ਲੈ, ਉਸ ਪ੍ਰਭੂ ਦੇ ਲੇਖੇ ਆਪਣੀ ਜ਼ਿੰਦਗੀ ਲਾ ਦੇ, ਵੇਖੀ ਕਿਤੇ ਜਿੱਦਾਂ ਤੂੰ ਦੁਨੀਆਂ ਤੇ ਆਇਆ ਏਦਾਂ ਹੀ ਨਾ ਵਾਪਸ ਚਲਿਆ ਜਾਈ, ਤੁਰ ਜਾਈ, ਇੱਥੋਂ ਕੁਝ ਖੱਟ ਕੇ ਜਾ, ਲੈ ਕੇ ਜਾ। ਦਸਵੇਂ ਪਾਤਸ਼ਾਹ ਜੀ ਦਾ ਬਚਨ ਹੈ, ਉਹ ਕਹਿੰਦੇ ਮੈਂ ਬੜੇ ਬੜੇ ਵੱਡੇ ਰਾਜਿਆਂ ਦੇ ਜੀਵਨ ਪੜ੍ਹੇ, ਵੇਖੇ ਸੁਣੇ, ਤੇ ਏਦਾਂ ਏਦਾਂ ਦੇ ਰਾਜੇ ਹੋਏ ਜਿਨ੍ਹਾਂ ਦਾ ਨੌ ਨੌ ਕੋਹ ਤੱਕ ਜਿਨ੍ਹਾਂ ਦੇ ਨਗਾਰੇ ਵੱਜਦੇ ਸਨ, ਜੇਂ ਦੀ ਲੰਘਣਾ ਹੁੰਦਾ ਸੀ, ਪਰ ਸੱਚੇ ਪਾਤਸ਼ਾਹ ਕਹਿੰਦੇ ਖਾਲੀ ਹੱਥੀ ਨੰਗੇ ਪੈਰੀ ਦੁਨੀਆਂ ਤੋਂ ਚਲੇ ਗਏ, ਕੁਝ ਖੱਟ ਕੇ ਨਹੀਂ ਖੜਿਆ। ਕਲਗੀਧਰ ਪਾਤਸ਼ਾਹ ਫਰਮਾਉਂਦੇ ਹਨ ਮਾਤੇ ਮਤੰਗ ਜਰ ਜਰ ਸੰਗ ਅਨੂਪ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੋ ਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਜੀ ਪਾਰੀ ਪੁਜਾਨ ਕੇ ਪੂਪ ਪਲੀ ਬਿਦ ਨਿਆਵਤ ਸੀਸ ਨ ਜਾਤ ਬਿਚਾਰੇ, ਏਤੇ ਬਾਏ ਤੋ ਕਹਾ ਪਾਏ ਭੂਪਤ ਅੰਤ ਕੋ ਨਾਂਗੇ ਈ ਪਾਏ ਪਧਾਰੇ। ਕਲਗੀਧਰ ਪਾਤਸ਼ਾਹ ਕਹਿੰਦੇ ਏਡੇ ਏਡੇ ਵੱਡੇ ਰਾਜੇ ਹੋ ਗਏ ਤੇ ਕੀ ਹੋ ਗਿਆ, ਨੰਗੇ ਪੈਰੀ ਖਾਲੀ ਹੱਥੀ ਦੁਨੀਆਂ ਤੋਂ ਚਲੇ ਗਏ। ਜਦੋਂ ਸਿਕੰਦਰ ਲੱਗਾ ਮਰਨ ਗੁਰੂ ਪਿਆਰਿਓ, ਤੇ ਉਹਨੂੰ ਭੁਲੇਖਾ ਹੀ ਸੀ, ਆਪਾਂ ਵੀ ਨਹੀਂ ਸੋਚਦੇ, ਕਿੰਨੇ ਕੁ ਬੰਦੇ ਸੋਚਦੇ ਨੇ ਆਪਣੀ ਮੌਤ ਬਾਰੇ। ਸੱਚੋ ਸੱਚ ਆਪਣੇ ਮਨ ਚ ਧਿਆਨ ਮਾਰੋ, ਆਪਣੀ ਮੌਤ ਬਾਰੇ ਆਪਾਂ ਕਿੰਨਾ ਕੁ ਸੋਚਦੇ ਹਾਂ ਵੀ ਅਸੀਂ ਵੀ ਮਰ ਜਾਣਾ, ਸਾਡਾ ਵੀ ਆਖਰੀ ਦਿਨ ਆ ਜਾਣਾ। ਏਦਾਂ ਕਦੀ ਸਿਕੰਦਰ ਨੇ ਵੀ ਨਹੀਂ ਸੀ ਸੋਚਿਆ ਕਿ ਮੈਂ ਵੀ ਚਲੇ ਜਾਣਾ, ਮੌਤ ਵੀ ਕੋਈ ਚੀਜ਼ ਹੁੰਦੀ ਹੈ ਜਾਂ ਮੈਂ ਵੀ ਮਰਨ ਲਈ ਬਣਿਆ। ਪਰ ਜਦੋਂ ਸਮਾਂ ਆ ਗਿਆ, ਲੱਗਾ ਮਰਨ, ਤੇ ਉਹਨੇ ਆਪਣੀਆਂ ਰਾਣੀਆਂ ਨੂੰ ਸੱਦਿਆ, ਆਪਣੀਆਂ ਜਿਹੜੀਆਂ ਉਹਦੀਆਂ ਬੇਗਮਾਂ ਸੀ ਉਹਨਾਂ ਨੂੰ ਬੁਲਾਇਆ, ਤੇ ਪਹਿਲਾਂ ਜਿਹੜਾ ਇੰਨਾ ਬੰਦਾ ਹੰਕਾਰੀ ਸੀ ਨਾ, ਹੰਕਾਰੀ ਹਉਮੈ ਵਿੱਚ, ਕਿਸੇ ਕਵੀ ਨੇ ਲਿਖਿਆ ਕਹਿੰਦਾ ਜਰ ਸਿਕੰਦਰ ਨੇ ਜਮਾ ਕਰ ਕਹ ਦਿਆ ਹੂੰ ਮੈਂ ਖੁਦਾ, ਵਕਤ ਪੜਨੇ ਪਰ ਖੁਦਾ ਸੇ ਹੋਣੇ ਲੱਗੇ ਸਭ ਜੁਦਾ, ਸਭ ਅਮੀਰੋਂ ਔ ਵਜ਼ੀਰੋਂ ਬੇਗਮੋਂ ਸੇ ਜੂ ਕਹਾ, ਹੈ ਕੋਈ ਇਸ ਵਕਤ ਮੁਝ ਕੋ ਬਚਾਨੇ ਕੇ ਲੀਏ ਅਹਿਲੇ ਵਫਾ, ਓਏ ਮੈਨੂੰ ਕੋਈ ਬਚਾ ਲੋ, ਮੈਂ ਮਰ ਚੱਲਿਆ, ਮੇਰੀ ਕੋਈ ਜਾਨ ਦਾ ਹਮਦਰਦ ਹੋਵੇ, ਮੇਰਾ ਕੋਈ ਸੱਚਾ ਖੈਰ ਖਵਾ ਹੋਵੇ, ਓਏ ਮੈਨੂੰ ਰੋਕ ਲਓ, ਮੈਂ ਮੌਤ ਦੇ ਮੂੰਹ ਚ ਤੁਰਿਆ ਜਾ ਰਿਹਾ। ਰਾਣੀਆਂ ਨੇ ਬੇਗਮਾਂ ਨੇ ਸਾਰਿਆਂ ਨੇ ਨੀਵੀਆਂ ਪਾਲੀ ਕੇ ਰਾਜਾ ਮਰਦਿਆਂ ਨੂੰ ਕੌਣ ਬਚਾਉਂਦਾ, ਇੱਕ ਨਾ ਇੱਕ ਦਿਨ ਦੁਨੀਆਂ ਤੋਂ ਸਭ ਨੂੰ ਜਾਣਾ ਪੈਂਦਾ। ਉਹਨੇ ਫਿਰ ਐ ਕੀਤਾ ਵੀ ਜਿਹੜੇ ਹਕੀਮ ਸਨ, ਡਾਕਟਰ ਸਨ ਉਹ ਸਮੇਂ ਦੇ, ਉਹਨਾਂ ਨੂੰ ਬੁਲਾਇਆ। ਮੁਲਕੇ ਜੁਨਾ ਨੇ ਹਿਕਮਤ ਗਰੋਂ ਸੇ ਜੂੰ ਕਹਾ, ਹੈ ਕੋਈ ਇਸ ਵਕਤ ਮੌਤ ਸੇ ਬਚਨੇ ਕੀ ਦਵਾ। ਉਹ ਏਦਾਂ ਦੀ ਕੋਈ ਮੈਨੂੰ ਦਵਾਈ ਦੇ ਦਓ, ਕੋਈ ਜੜੀ ਬੂਟੀ ਘੋਟ ਕੇ ਪਿਆ ਦਓ, ਕੋਈ ਦਾਰੂ ਦਰਮਲ ਕਰੋ, ਕੋਈ ਏਦਾਂ ਦਾ ਰਿਸ਼ਤ ਤੁਸੀਂ ਤਿਆਰ ਕੀਤਾ ਹੋਵੇ, ਕੋਈ ਭਸਮੀ ਦੇ ਦਓ ਜਿਹਦੇ ਨਾਲ ਮੇਰੀ ਜਾਨ ਬਚ ਜਾਏ। ਹਕੀਮਾਂ ਨੇ ਆਖਿਆ, ਰਾਜਾ ਦਵਾਈ ਬਣੀ ਆ ਸਿਰ ਪੀੜ ਦੀ, ਢਿੱਡ ਪੀੜ ਦੀ, ਪੇਟ ਦੇ ਰੋਗਾਂ ਦੀ, ਚਮੜੀ ਦੇ ਰੋਗਾਂ ਦੀ, ਵਾਤ ਪਿੱਤ ਕਫ ਦੀ, ਪਰ ਮੌਤ ਦੀ ਦਵਾਈ ਅੱਜ ਤੱਕ ਕਿਸੇ ਹਕੀਮ ਨਹੀਂ ਬਣਾਈ, ਮੌਤ ਤੋਂ ਕੋਈ ਬਚਾ ਹੀ ਨਹੀਂ ਸਕਦਾ, ਇਹ ਇੱਕ ਦਿਨ ਸਭ ਤੇ ਆਉਣੀ। ਤੇ ਗੁਰੂ ਪਿਆਰਿਓ ਰੋ ਪਿਆ, ਕੁਰਲਾ ਉੱਠਿਆ, ਉਹ ਮੈਂ ਸਾਰੀ ਜ਼ਿੰਦਗੀ ਐਵੇਂ ਹੀ ਖਪਦਾ ਰਿਹਾ, ਜੇ ਮਰ ਜਾਣਾ ਸੀ ਤੇ ਮੈਂ ਕਿੰਨੀਆਂ ਲੜਾਈਆਂ ਕੀਤੀਆਂ, ਕਿੰਨਾ ਖੂਨ ਵਹਾਇਆ, ਕਿੰਨੀਆਂ ਭੈਣਾਂ ਦੇ ਭਰਾ ਖੋਲੇ, ਕਿੰਨੀਆਂ ਸੁਹਾਗਣਾਂ ਦੇ ਸੁਹਾਗ ਹੀ ਉਜਾੜ ਤੇ, ਬੁੱਢੇ ਵਾਰੇ ਕਿੰਨੇ ਮਾਪਿਆਂ ਨੂੰ ਯਤੀਮ ਕਰਤਾ, ਉਹਨਾਂ ਦੇ ਬੱਚੇ ਮਾਰ ਮਾਰ ਕੇ ਧਰਤੀ ਲਹੂ ਉਹ ਲੁਹਾਣ ਕਰ ਦਿੱਤੀ, ਮੈਂ ਛੱਡਿਆ ਹੀ ਕੁਝ ਨਹੀਂ ਪੈਸੇ ਇਕੱਠੇ ਕਰਨ ਲਈ। ਜੇ ਮਾਰੀ ਜਾਣਾ ਸੀ ਤੇ ਮੈਂ ਐਵੇਂ ਹੀ ਆਪਣੀ ਜ਼ਿੰਦਗੀ ਬਰਬਾਦ ਕਰਦਾ ਰਿਹਾ। ਬੜਾ ਰੋਇਆ, ਬੜਾ ਕੁਰਲਾਇਆ, ਪੇਸ਼ ਕੋਈ ਨਾ ਜਾਵੇ। ਤੇ ਆਖਰ ਨੂੰ ਉਹਨੇ ਗੁਰੂ ਪਿਆਰਿਓ ਮਨ ਲੱਗਿਆ ਇੱਕ ਗੱਲ ਆਖੀ ਕਿ ਜਿੰਨਾ ਵੀ ਮੈਂ ਖਜ਼ਾਨਾ ਇਕੱਠਾ ਕੀਤਾ ਹੇਰਾ ਫੇਰੀਆਂ ਕਰਕੇ, ਝੂਠ ਬੋਲ ਕੇ, ਫਰੇਬ ਕਰਕੇ, ਲੜਾਈਆਂ ਕਰਕੇ, ਧੋਖੇ ਕਰਕੇ ਜਿਹੜੇ ਮੈਂ ਪੈਸੇ ਇਕੱਠੇ ਕੀਤੇ ਆ, ਇੱਕ ਘਰ ਲੈ ਕੇ ਆ ਉਹ ਮੇਰੇ ਕੋਲ, ਮੈਂ ਮਰਨ ਤੋਂ ਪਹਿਲਾਂ ਵੇਖ ਤੇ ਲਵਾਂ। ਸਾਰਾ ਖਜ਼ਾਨਾ ਉਹਨੇ ਆਪਣੇ ਲਾਗੇ ਹੀਰਿਆਂ ਦੇ ਢੇਰ ਲਵਾ ਲਏ, ਚਾਂਦੀ ਦੇ ਸਿੱਕੇ ਆ ਗਏ, ਸੋਨੇ ਦੀਆਂ ਮੋਹਰਾਂ ਆ ਗਈਆਂ, ਤੇ ਨਾਲੇ ਹੱਥ ਵਿੱਚ ਫੜ ਫੜ ਹੀਰਿਆਂ ਦੇ ਹਾਰ, ਸੋਨੇ ਦੀਆਂ ਮੋਹਰਾਂ, ਚਾਂਦੀ ਦੇ ਸਿੱਕੇ, ਨਾਲੇ ਰੋਂਦਾ ਤੇ ਨਾਲੇ ਇੱਕ ਗੱਲ ਆਖਦਾ, ਢੇਰ ਦੌਲਤ ਕਾ ਲਗਾ ਕਰ ਹੱਥ ਮੇਲੇ ਜੂੰ ਕਹਾ, ਅਬ ਤੂੰ ਵੀ ਮੁਝਕੋ ਛੋੜਤੀ ਹੈ, ਅਬ ਤੋ ਮੈਂ ਤਨਹਾ ਚਲਾ, ਤੂੰ ਹੀ ਮੈਨੂੰ ਛੱਡ ਚੱਲੀ ਹੈ, ਮੈਂ ਤੇਰੇ ਵਾਸਤੇ ਕੀ ਨਹੀਂ ਕੀਤਾ, ਤੂੰ ਮੈਨੂੰ ਕੱਲੇ ਨੂੰ ਛੱਡ ਜਾਏਂਗੀ। ਨਾਲੇ ਰੋਂਦਾ ਤੇ ਨਾਲੇ ਪੈਸਿਆਂ ਨਾਲ ਗੱਲਾਂ ਕਰਦਾ। ਗੁਰੂ ਪਿਆਰਿਓ ਸਾਰਿਆਂ ਨੂੰ ਉਹਨੇ ਗੱਲ ਸਮਝਾ ਦਿੱਤੀ ਕਿ ਜਦੋਂ ਮੈਂ ਮਰ ਜਾ, ਮਰ ਤੇ ਜਾਣਾ ਹੀ ਆ, ਇਹ ਜਿੰਨਾ ਵੀ ਮੇਰਾ ਖਜ਼ਾਨਾ ਨਾ ਇਹ ਸਾਰਾ ਮੇਰੇ ਨਾਲ ਚੱਲੇ, ਬਕਸਿਆਂ ਵਿੱਚ ਪਾ ਕੇ ਲੋਕਾਂ ਨੂੰ ਪਤਾ ਲੱਗੇ, ਨਾਲ ਮੇਰੀਆਂ ਰਾਣੀਆਂ ਹੋਣ, ਬੇਗਮਾਂ ਹੋਣ, ਨਾਲ ਮੇਰੇ ਸਿਪਾਹੀ ਹੋਣ, ਸੈਨਾ ਹੋਵੇ, ਦੁਨੀਆਂ ਨੂੰ ਪਤਾ ਇੱਕ ਵਾਰ ਲੱਗ ਜਾਏ ਜਿਹੜੀ ਗੱਲ ਮੈਨੂੰ ਮੂਰਖ ਨੂੰ ਸਮਝ ਨਹੀਂ ਆਈ ਮਰਦੇ ਦਮ ਤੱਕ, ਉਹ ਕਿਸੇ ਇੱਕ ਬੰਦੇ ਦੇ ਪੱਲੇ ਹੀ ਪੈ ਜਾਏ ਕਿ ਜੇ ਰਾਜਾ ਸਿਕੰਦਰ ਨਾਲ ਕੱਖ ਨਹੀਂ ਖੜਨ ਲੱਗਾ ਤੇ ਖੜਨਾ ਅਸੀਂ ਵੀ ਕੁਝ ਨਹੀਂ, ਅਜੇ ਹੀ ਸਮਝ ਜਾਈਏ। ਜੇ ਏਡਾ ਵੱਡਾ ਰਾਜਾ ਦੁਨੀਆਂ ਤੋਂ ਖਾਲੀ ਹੱਥੀ ਨੰਗੇ ਪੈਰੀ ਜਾ ਰਿਹਾ, ਕਿਸੇ ਇੱਕ ਬੰਦੇ ਨੂੰ ਹੀ ਪਤਾ ਲੱਗ ਜੇ ਕਿ ਇਸ ਦੁਨੀਆਂ ਤੋਂ ਕੁਝ ਨਾਲ ਨਹੀਂ ਜਾਂਦਾ, ਇੱਥੋਂ ਬੰਦੇ ਨੂੰ ਖਾਲੀ ਹੱਥੀ ਜਾਣਾ ਪੈਂਦਾ। ਦੇਖੋ ਕਿੱਡਾ ਵੱਡਾ ਮਹਿਲ ਸੋਨੇ ਦਾ, ਕਹਿੰਦੇ ਲੰਕਾ ਗੜ ਸੋਨੇ ਕਾ ਭਇਆ, ਇੱਥੇ ਹੀ ਬਸ ਨਹੀਂ, 1 ਲੱਖ ਪੂਤ, 1.25 ਲੱਖ ਨਾਤੀ, ਐਡਾ ਵੱਡਾ ਜਿਹਦਾ ਕੁਟੰਬ, ਤੇ ਰਾਵਣ ਕਰ ਦੀਆ ਨਾ ਬਾਤੀ। ਕਹਿੰਦੇ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਏ, ਕੀ ਲੈ ਕੇ ਗਿਆ ਮੂਰਖ ਰਾਵਣ। ਗੁਰੂ ਪਿਆਰਿਓ ਇਹਦਾ ਮਤਲਬ ਸੀ ਕੁਝ ਬੰਦਾ ਲਿਜਾ ਸਕਦਾ, ਕੋਈ ਨਾ ਕੋਈ ਏਦਾਂ ਦੀ ਚੀਜ਼ ਆ ਜਿਹੜੀ ਆਪਾਂ ਇੱਥੋਂ ਖੜ ਸਕਦੇ ਹਾਂ। ਰਾਵਣ ਵੀ ਰੋਂਦਾ ਚਲ ਗਿਆ, ਸਿਕੰਦਰ ਵੀ ਰੋਂਦਾ ਚਲ ਗਿਆ, ਰਾਜੇ ਮਹਾਰਾਜੇ ਵੀ ਖਾਲੀ ਹੱਥੀ ਨੰਗੇ ਪੈਰੀ ਤੁਰ ਗਏ, ਇਹੋ ਜਿਹੀ ਕਿਹੜੀ ਚੀਜ਼ ਆ ਜਿਹੜੀ ਬੰਦਾ ਇੱਥੋਂ ਲਿਜਾ ਸਕਦਾ। ਗੁਰੂ ਪਿਆਰਿਓ ਇਹ ਪੈਸੇ, ਇਹ ਸਥੂਲ, ਇਹ ਜਿਹੜੀ ਮਾਇਆ, ਜਿੰਨੇ ਪਦਾਰਥ ਨੇ, ਸਰੀਰ ਦਾ ਸੰਬੰਧ ਹੈ, ਜਿੰਨਾ ਚਿਰ ਸਰੀਰ ਆ ਇਹ ਜਿੰਨੇ ਪਦਾਰਥ ਨੇ ਸਰੀਰ ਤੱਕ ਸੀਮਿਤ ਆ, ਜਦੋਂ ਸਰੀਰ ਸੜ ਗਿਆ, ਇਹ ਜੋ ਸਮਾਨ ਪਦਾਰਥ ਸਰੀਰ ਨਾਲ ਜੁੜਿਆ ਹੋਇਆ ਉਹ ਵੀ ਮਿਥਿਆ ਹੋ ਗਿਆ, ਸੁਭਾਅ ਹੋ ਗਿਆ, ਬੇਕਾਰ ਹੋ ਗਿਆ। ਪਰ ਜਿਹੜੀ ਚੀਜ਼ ਦਾ ਆਤਮਾ ਦੇ ਨਾਲ ਸੰਬੰਧ ਆ, ਜਿਹੜੀ ਚੀਜ਼ ਦਾ ਸਾਡੀ ਆਤਮਾ ਦੇ ਨਾਲ ਕਨੈਕਸ਼ਨ ਹੈ, ਜਿਹੜੀ ਚੀਜ਼ ਸਾਡੀ ਆਤਮਾ ਦੇ ਵਿੱਚ ਸਮਾਈ ਹੋਈ ਹੈ, ਗੁਰੂ ਪਿਆਰਿਓ, ਜਿੱਥੇ ਵੀ ਸਾਡੀ ਆਤਮਾ ਜਾਊਗੀ ਉਹ ਨਾਲ ਹੀ ਉੱਥੇ ਫਿਰ ਉਹ ਦੌਲਤ ਜਾਂਦੀ ਹੈ। ਇਹਦੇ ਬਾਰੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਉਹ ਕਹਿੰਦੇ ਨੇ, ਏਕੋ ਨਿਸ਼ਚਲ ਨਾਮ ਧਨ, ਹੋਰ ਧਨ ਆਵੈ ਜਾਏ। ਨਾਮ ਦਾ ਜਿਹੜਾ ਧਨ ਹੈ ਗੁਰੂ ਪਿਆਰੇ, ਉਹ ਸਦਾ ਰਹਿਣ ਵਾਲਾ, ਹੋਰ ਤੇ ਪੈਸੇ ਆਉਂਦੇ ਜਾਂਦੇ ਰਹਿੰਦੇ ਨੇ। ਤੇ ਜਿਹੜਾ ਨਾਮ ਦਾ ਧਨ ਹੈ, ਇਸ ਧਨ ਕੋ ਤਸਕਰ ਜੋ ਹੈ ਨਾ ਸਕਈ, ਨਾ ਉਹ ਚੱਕਾ ਲੈ ਜਾਏ। ਇਹੋ ਹਰ ਤਨ ਜੀਐ ਸੇਤੀ ਰਵ ਰਹਿਆ ਤੇ ਜੀਐ ਨਾਲੇ ਜਾਏ। ਇਹ ਨਾਮ ਦਾ ਧਨ ਆਤਮਾ ਵਿੱਚ ਰਮ ਜਾਂਦਾ, ਜਿੱਥੇ ਆਤਮਾ ਜਾਂਦੀ ਹੈ ਉੱਥੇ ਹੀ ਨਾਲ ਹੀ ਜਾਂਦਾ। ਜਿੰਨਾ ਆਪਾਂ ਨਾਮ ਜਪਾਂਗੇ, ਜਿੰਨਾ ਅਸੀਂ ਸਿਮਰਨ ਕਰਾਂਗੇ, ਇਹ ਜਪਿਆ ਹੋਇਆ ਨਾਮ ਸਾਡੇ ਨਾਲ ਜਾਏਗਾ। ਪ੍ਰਮਾਣ ਹਨ ਇਸ ਗੱਲ ਦੇ। ਦੇਖੋ, ਰਾਜਾ ਜਨਕ ਹੋਇਆ, ਭਗਤ ਰਾਜਾ ਜਨਕ। ਰਾਜਾ ਜਨਕ ਜਦੋਂ ਚੜ੍ਹਾਈ ਕਰ ਗਿਆ ਤੇ ਦਰਗਾਹ ਵਿੱਚ ਜਾਂਦਾ ਪਿਆ ਸੀ, ਤੇ ਜਾਂਦਿਆਂ ਜਾਂਦਿਆਂ ਰਾਹ ਵਿੱਚ ਗੁਰੂ ਪਿਆਰਿਓ ਨਰਕ ਆਏ, ਤੇ ਨਰਕਾਂ ਵਿੱਚ ਜਿਨ੍ਹਾਂ ਲੋਕਾਂ ਨੇ ਮਾੜੇ ਕੰਮ ਕੀਤੇ ਸੀ, ਹੇਰਾ ਫੇਰੀਆਂ ਕੀਤੀਆਂ ਸੀ, ਕਿਸੇ ਨੂੰ ਕੜਾਏ ਚ ਪਾਇਆ, ਪੁੱਠਾ ਟੰਗਿਆ, ਕਿਸੇ ਦਾ ਜਮੂਰਾ ਨਾ ਮਾਸ ਖਿੱਚਦੇ ਨੇ, ਹਾਏ ਹਾਏ ਕੁਰਲਾਹਟ ਦੀ ਆਵਾਜ਼ ਆਏ। ਰਾਜਾ ਜਨਕ ਖਲੋ ਗਿਆ ਉੱਥੇ ਨਰਕਾਂ ਲਾਗੋਂ ਦੀ ਲੰਘਦਾ, ਕਹਿੰਦਾ, ਇੰਨਾ ਰੌਲਾ ਕਿਉਂ ਪੈ ਰਿਹਾ, ਇੰਨੇ ਲੋਕ ਕਿਉਂ ਚੀਕਦੇ ਕੁਰਲਾਉਂਦੇ ਪਏ ਨੇ। ਲਾਗੋਂ ਕਿਸੇ ਨੇ ਆਖਿਆ, ਮਹਾਰਾਜ ਜੀ, ਇੱਥੇ ਨਰਕ ਨੇ, ਜਿਹੜੇ ਬੰਦੇ ਮਾੜੇ ਕੰਮ ਕਰਦੇ ਉਹਨਾਂ ਨੂੰ ਇੱਥੇ ਸਜਾਵਾਂ ਦਿੱਤੀਆਂ ਜਾਂਦੀਆਂ। ਰਾਜਾ ਕਹਿੰਦਾ, ਮੇਰਾ ਮਨ ਜਿਹੜਾ ਨਾ ਬੜਾ ਦੁਖੀ ਹੁੰਦਾ ਇਹਨਾਂ ਦਾ ਰੋਣ ਸੁਣ ਕੇ, ਆਪਾਂ ਇਹਨਾਂ ਨੂੰ ਛਡਾ ਦਈਏ ਕਿਸੇ ਤਰ੍ਹਾਂ। ਧਰਮ ਰਾਜ ਨੂੰ ਜਾ ਕੇ ਆਖਿਆ, ਧਰਮ ਰਾਜ, ਤੇ ਭਾਈ ਗੁਰਦਾਸ ਜੀ ਲਿਖਦੇ ਨੇ ਇਸ ਕਥਾ ਨੂੰ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਤੇ ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ, ਜੰਪੁਰ ਗਿਆ ਪੁਕਾਰ ਸੁਣ, ਵਿਲ ਲਾਇਣ ਜੀ ਨਰਕ ਨਿਵਾਸੀ, ਤੇ ਧਰਮ ਰਾਏ ਨੂੰ ਆਖਿਓਨ, ਸਭਨਾ ਦੀ ਕਰ ਬੰਦ ਖਲਾਸੀ। ਇਹਨਾਂ ਦੀ ਬੰਦ ਖਲਾਸੀ ਕਰਦੇ, ਤੇ ਅੱਗੋਂ ਧਰਮ ਰਾਜ ਕਹਿਣ ਲੱਗਾ, ਤੇ ਕਰੇ ਬੇਨਤੀ ਧਰਮ ਰਾਏ, ਹਉ ਠਾ ਹਉ ਸੇਵਕ ਠਾਕੁਰ ਅਬਿਨਾਸੀ, ਮੈਂ ਤੇ ਮਹਾਰਾਜ ਨੌਕਰਿਆ, ਮੈਂ ਤੇ ਇੱਕ ਅਦਨਾ ਜਿਹਾ ਸੇਵਕ ਹਾਂ, ਮੇਰੇ ਵਿੱਚ ਤਾਕਤ ਨਹੀਂ ਇਹਨਾਂ ਨੂੰ ਛੱਡਣ ਦੀ, ਕੋਈ ਜਮਾਨਤ ਦੇ ਦਿਓ, ਕੋਈ ਇਹਨਾਂ ਦੇ ਬਦਲੇ ਚੀਜ਼ ਦੇ ਦਿਓ, ਮੈਂ ਛੱਡ ਦਾਂਗਾ। ਰਾਜਾ ਜਨਕ ਕਹਿੰਦਾ ਵੀ ਹਾਥੀ ਵੀ ਥੱਲੇ ਰਹਿ ਗਏ, ਘੋੜੇ ਵੀ ਛੱਡ ਆਇਆ, ਖਜ਼ਾਨੇ ਮਹਿਲ ਜ਼ਮੀਨਾਂ ਹਵੇਲੀਆਂ ਸਾਰਾ ਕੁਝ ਤੇ ਥੱਲੇ ਰਹਿ ਗਿਆ, ਸਰੀਰ ਸੜ ਗਿਆ, ਆਤਮਾ ਦੇ ਨਾਲ ਮੈਂ ਕੁਝ ਲੈ ਕੇ ਤੇ ਆਇਆ ਨੀ, ਤੈਨੂੰ ਦਵਾਂ ਕੀ। ਪਰ ਫਿਰ ਰਾਜੇ ਜਨਕ ਨੇ ਆਖਿਆ ਵੀ ਜਿਹੜਾ ਮੈਂ ਨਾਮ ਜਪਦਾ ਰਿਹਾ ਨਾ, ਨਾਮ ਉਹ ਮੇਰੇ ਨਾਲ ਆਇਆ, ਆ ਲੈ ਤੂੰ ਨਾਮ ਗਹਿਣੇ ਰੱਖ ਲਾ। ਕਹਿੰਦੇ, ਧਨ ਧਨ ਰਾਜਾ ਜਨਕ ਹੈ, ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਧਰਮ ਰਾਏ ਨੂੰ ਆਖਿਓਨ, ਸਭਨਾ ਦੀ ਕਰ ਬੰਦ ਖਲਾਸੀ, ਕਰੇ ਬੇਨਤੀ ਧਰਮ ਰਾਏ, ਹਉ ਸੇਵਕ ਠਾਕੁਰ ਅਬਿਨਾਸੀ, ਤੇ ਗਹਿਣੇ ਧਰਿਓਨ ਇੱਕ ਨਾ, ਪਾਪਾਂ ਨਾਲ ਕਰੇ ਨਿਰਜਾਸੀ, ਤੇ ਪਾਸੰਗ ਪਾਪ ਨਾ ਪੁੱਜਨੀ। ਗੁਰੂ ਪਿਆਰੇ, ਉਹ ਇੱਕ ਨਾਮ ਜਿਹੜਾ ਸੀ ਜਦੋਂ ਤੱਕੜੀ ਚ ਰੱਖ ਕੇ ਤੋਲਿਆ ਗਿਆ, ਤੇ ਪਾਪ ਜਿਹੜੇ ਸਨ ਉਹ ਗੁਰੂ ਪਿਆਰੇ ਉਹ ਹੌਲੇ ਹੋ ਗਏ, ਨਾਮ ਭਾਰਾ ਹੋ ਗਿਆ, ਤੇ ਸਾਰੇ ਜੀ ਜੰਤ ਛੁੱਟ ਗਏ, ਭਾਈ ਗੁਰਦਾਸ ਜੀ ਅਖੀਰ ਚ ਲਿਖਦੇ ਨੇ, ਮੁਕਤ ਜੁਗਤ ਨਾਵੈ ਕੀ ਦਾਸੀ, ਸਾਰਾ ਕੁਝ ਨਾਮ ਦੇ ਅਧੀਨ। ਸਤ ਸੰਗੀਓ, ਇਸੇ ਕਰਕੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ, ਇਹਾਂ ਖਾਟ ਚਲੋ ਹਰ ਲਾਹਾ ਆਗਾ ਬਸਨ ਸੁਹੇਲਾ। ਓਏ ਸੱਜਣਾ, ਇਥੋਂ ਲਾਹਾ ਖੱਟ ਕੇ ਜਾ, ਇਥੇ ਨਾਮ ਜਪ, ਐਵੇਂ ਹੀ ਧੰਦਿਆਂ ਵਿੱਚ ਰੁੱਝ ਕੇ ਉਲਝ ਕੇ ਪਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਨਾ ਬਰਬਾਦ ਕਰ ਲਈ। ਇਹ ਅਮੁੱਲਾ ਜੀਵਨ ਨਾ ਕਿਤੇ ਐਵੇਂ ਹੱਥੋਂ ਹਾਰ ਜਾਈ ਇਸ ਜਨਮ ਨੂੰ, ਇਥੋਂ ਲਾਹਾ ਖੱਟ ਕੇ ਜਾ। ਇਹਾਂ ਖਾਟ ਚਲੋ ਹਰ ਲਾਹਾ ਆਗਾ ਬਸਨ ਸੁਹੇਲਾ, ਔਦ ਕਟੈ ਦਿਨ ਸੋ ਰੈਣਾਰੇ। ਜਿਹੜੀ ਤੇਰੀ ਉਮਰ ਆ, ਦਿਨ ਰਾਤ ਕਰਕੇ ਘਟਦੀ ਜਾ ਰਹੀ ਹੈ। ਮਨ ਗੁਰ ਮਿਲ ਕਾਜ ਸਵਾਰੇ, ਗੁਰੂ ਨੂੰ ਮਿਲ ਕੇ ਕੰਮ ਸਵਾਰ ਲੈ। ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪੀਆਵੈ ਇਹੋ ਰਸ, ਅਕਥ ਕਥਾ ਤਿੰਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਬਸੇਰਾ। ਜਾ ਕੋ ਆਏ, ਇਹਦਾ ਮਤਲਬ ਹੈ ਜਿਹੜੇ ਕੰਮ ਵਾਸਤੇ ਆਇਆ ਉਹ ਕੰਮ ਕਰ। ਗੁਰੂ ਪਿਆਰਿਓ, ਮੇਰਾ ਬਹੁਤ ਹੀ ਪਿਆਰੇ ਮਿੱਤਰ, ਅੱਜ ਦਾ ਪ੍ਰੋਗਰਾਮ ਮੈਂ ਵੀ ਬੜਾ ਯਤਨ ਕੀਤਾ ਸੀ ਕਿ ਦੀਵਾਨ ਲਾਇਆ ਜਾਏ, ਪਰ ਕੁਝ ਸਾਜੀਆਂ ਦੇ ਅਭਾਵ ਕਰਕੇ ਮੈਂ ਇਹ ਸੇਵਾ ਨਹੀਂ ਕਰ ਸਕਿਆ। ਤੇ ਵੀਰ ਬੰਤਾ ਸਿੰਘ ਜੀ ਦੀ ਦਾਦੀ ਦੀ ਚੜ੍ਹਾਈ ਕੀਤੇ ਨੇ, ਜਿਨ੍ਹਾਂ ਬਾਰੇ ਆਪਾਂ ਅਰਜ਼ਾਂ ਕਰਦੇ ਪਏ ਹਾਂ ਉਹਨਾਂ ਦੇ ਸੰਬੰਧ ਵਿੱਚ। ਵੇਖੋ, ਦੁਨੀਆਂ ਤੋਂ ਸਭ ਨੇ ਜਾਣਾ, ਇਹ ਜਿਹੜੇ ਸਾਡੇ ਰਿਸ਼ਤੇ ਹੁੰਦੇ ਨੇ, ਇਹ ਜਿਹੜਾ ਸਾਡਾ ਸੰਬੰਧ ਹੁੰਦਾ ਹੈ, ਇਹਦੇ ਵਾਸਤੇ ਮਹਾਰਾਜ ਕਹਿੰਦੇ ਨੇ ਸੰਜੋਗ ਵਿਜੋਗ ਧੁਰੋਂ ਹੀ ਹੋਊਗਾ। ਕੋਈ ਕਿਸੇ ਦਾ ਪਿਤਾ ਹੈ, ਕੋਈ ਮਾਤਾ ਹੈ, ਕੋਈ ਭਰਾ ਹੈ, ਕੋਈ ਭੈਣ ਹੈ, ਇਹ ਜਿਹੜੇ ਸਾਡੇ ਰਿਸ਼ਤੇ ਨੇ ਇਹ ਕਰਮਾਂ ਦੇ ਨਾਲ ਬਣਦੇ ਨੇ। ਦੁਨੀਆਂ ਤੇ ਬੜੇ ਰਿਸ਼ਤੇ ਹੋਣਗੇ, ਦੁਨੀਆਂ ਤੇ ਬਹੁਤ ਜ਼ਿਆਦਾ ਸੰਬੰਧ ਹੋਣਗੇ, ਪਰ ਗੁਰੂ ਪਿਆਰਿਓ, ਜਿਹੜਾ ਸਭ ਤੋਂ ਵੱਡਾ ਰਿਸ਼ਤਾ, ਸਭ ਤੋਂ ਪਿਆਰਾ ਰਿਸ਼ਤਾ ਤੇ ਸਭ ਤੋਂ ਮੋਹ ਵਿੱਚ ਭਿੱਜਾ ਹੋਇਆ ਰਿਸ਼ਤਾ ਜਿਹੜਾ ਨਾ, ਉਹ ਮਾਂ ਦਾ ਰਿਸ਼ਤਾ ਹੁੰਦਾ। ਮਾਂ ਦਾ ਜਿੱਦਾਂ ਦਾ ਮਾਂ ਦਾ ਸੰਬੰਧ ਹੈ ਆਪਣੇ ਬੱਚਿਆਂ ਦੇ ਨਾਲ, ਪੁੱਤਰਾਂ ਨਾਲ, ਔਲਾਦ ਦੇ ਨਾਲ, ਉਦਾਂ ਦਾ ਹੋਰ ਕਿਸੇ ਦਾ ਹੋ ਹੀ ਨਹੀਂ ਸਕਦਾ। ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ, ਉਹ ਕਹਿੰਦਾ, ਮਾਂ ਜਿਹਾ ਕਣ ਛਾਵਾਂ ਬੂਟਾ ਮੈਨੂੰ ਕਿਤੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਬਾਕੀ ਸਭ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਇਹਦਾ ਮਤਲਬ ਇਹ ਹੈ ਕਿ ਦੁਨੀਆਂ ਦੇ ਉੱਤੇ ਜਿੰਨੇ ਵੀ ਬੂਟੇ ਨੇ, ਉਹਨਾਂ ਦੀਆਂ ਜੜ੍ਹਾਂ ਵੱਢ ਦੀਏ ਸੁੱਕ ਜਾਂਦੇ ਨੇ, ਪਰ ਮਾਂ ਦੀ ਮਮਤਾ ਦਾ ਇਦਾਂ ਦਾ ਬੂਟਾ ਜਦੋਂ ਉਹਦੇ ਫੁੱਲਾਂ ਨੂੰ ਭਾਵ ਉਹਦੇ ਬੱਚਿਆਂ ਨੂੰ ਸੇਕ ਲੱਗਦਾ, ਤੇ ਮਾਂ ਦਾ ਜਿਹੜਾ ਮਮਤਾ ਰੂਪੀ ਬੂਟਾ ਉਹ ਮੁਰਝਾ ਜਾਂਦਾ। ਦੇਖੋ, ਮਾਂ ਦਾ ਦਿਲ ਕਿੱਡਾ ਵਿਸ਼ਾਲ ਦਿਲ ਹੁੰਦਾ ਹੈ, ਤੇ ਗੁਰੂ ਪਿਆਰਿਓ, ਜਿੱਥੇ ਮਾਂ ਦਾ ਦਿਲ ਵਿਸ਼ਾਲ ਹੈ ਉੱਥੇ ਮਾਂ ਦੀ ਜਿਹੜੀ ਸਿੱਖਿਆ ਉਹ ਵੀ ਬੰਦੇ ਦੇ ਜੀਵਨ ਵਿੱਚ ਬੜੀ ਮਾਇਨੇ ਰੱਖਦੀ ਹੈ। ਆਪਾਂ ਜਦੋਂ ਯਾਦ ਕਰਦੇ ਹਾਂ ਭਗਤ ਧਰੂ ਨੂੰ, ਤੇ ਉਹਦੀ ਸਭ ਤੋਂ ਪਹਿਲਾਂ ਮਾਂ ਦਾ ਚੇਤਾ ਆਉਂਦਾ, ਕਿਉਂਕਿ ਜੇ ਕਿਤੇ ਧਰੂ ਭਗਤ ਦੀ ਮਾਂ ਨਾ ਉਹਨੂੰ ਸਿੱਖਿਆ ਦਿੰਦੀ ਤੇ ਅੱਜ ਕੋਈ ਧਰੂ ਦਾ ਨਾਂ ਵੀ ਨਾ ਲੈਂਦਾ। ਧਰੂ ਭਗਤ ਹੱਸਦਾ, ਖੇਡਦਾ, ਨੱਚਦਾ, ਟੱਪਦਾ ਜਦੋਂ ਆਪਣੇ ਪਿਤਾ ਦੀ ਗੋਦੀ ਚ ਬਹਿ ਗਿਆ, ਆਣ ਕੇ ਨਿਆਣਾ ਸੀ, ਤੇ ਇੰਨੇ ਚਿਰ ਨੂੰ ਮਤਈ ਮਾਂ ਨੇ ਵੇਖਿਆ ਵੀ ਪਿਤਾ ਦੀ ਗੋਦੀ ਚ ਬੈਠਾ ਹੋਇਆ ਧਰੂ ਆਣ ਕੇ, ਮੇਰੀ ਸੌਂਕਣ ਦਾ ਪੁੱਤ ਆਣ ਕੇ ਦੋ ਚਪੇੜਾਂ ਮਾਰੀਆਂ ਨਿਆਣੇ ਦੇ ਮੂੰਹ ਤੇ, ਬੇਵਕੂਫਾ ਨਿਕਲ ਜਾ ਇੱਥੋਂ। मेरे पति दी गोदी च बह गया, जे एदी गोदी च बहना सी ते मेरी कुख तो जन्म लैंदा। ध्रुव चारा न्याणा रोंदा होया, कंबदा कंबदा अथरू सुटदा, अपनी मां को आन के जेदी कुख चो जन्म लिया सी ओदे को आन के रोया। मां सच्ची गल दसेंगी, मां ने बड़े प्यार ना सिर ते हाथ फेरिया, मथा चुमिया, पुत दस की गल होई, किन्ने मारिया, किते डिग पिया, बच्चिया ना लड़ पिया, की गल होई है। कहिंदा मां इदां दी गल कोई नहीं, पर एक सच्ची गल दसी, तू राणी है जां गोली है। मैं हैरान होई किदां दियां गल्लां पुछदा। उन्हें फिर आख्या, मां तू राजियां दी धी है जां शोधियां शिकरियां दी धी है। मां समझ गई कि कोई गंभीर गल है। मां ने ध्रुव ने आख्या, माता मैनू चपेड़ा मारियां, मतई मां ने मैनू क्यों चपेड़ा मारियां, जदों तू भी राणी है, राजियां दी धी है, महल च रहनी है, मेरे नाल वितकरा क्यों होया। ते सच्ची मां ने गुरु प्यारे सुनियो सच्चा उपदेश दिता, कहिंदी बेटा राजियां दी धी है, तेरे पिता दी मैं राणी हां, महिला च ही रहनी हां, पर मेरे च तीन कमियां रह गईयां, मेरे च तीन घाटा रह गईयां, मेरे च तीन ऊणताइयां रह गईयां, जिहदे करके तेनू तू मेरा दुध पीता सी, असर तेन विच चले गया ते चपेड़ा तेनू पै गईयां। मां केड़ियां कमियां? ते भाई गुरदास जी लिखते ने, ध्रुव हसदा कर आया, कर प्यार प्यो कुछड़ लीता, बाहों पकड़ी उठा लियो ना, मन विच रोस मतरे ही कीता, डिड्डो लिका मां पुछा, तू सुवाणी है केस रीता, सुवाणी हा मैं जन्म दी, नाम ना भगती कर्म दृढ़ीता। मेरे बेटा ना मैं नाम जप सकी, ना मैं प्रेमा भगती कर सकी, ना मैं शुभ कर्मा नू हिरदे च दृढ़ कीता, ए तीन घाटा मेरे च रह गईयां ते तेनू चपेड़ा पै गईयां। ध्रुव कहन लगा, माता किस उद्दम ते राज मिले, दुश्मन ते सब होवन मीता, किद्दां मैनू राज मिल सकदा, ए किद्दां जेड़े मेरे दुश्मन ने मेरे मित्र बन सकदे ने। ते मां ने यह नहीं आख्या भी दोहां रुपइयां दा जहर लाया कड़ाज पा दे पापे नू दे दे, तेरा ही राज भाग वड्डा मुंडा, होर किथे जाना, सारा कुछ आपे तेरा हो जाऊ, गद्दी दे तेनू बा देने। पर सच्ची मां ने आख्या, पुत नाम जप, बंदगी कर, भजन कर, तेनू ऐदां दा राज मिलू जेड़ा कदे मिटू ही ना, जेड़ा कदे समाप्ति ना आऊ। ते मां ने उपदेश दिता, गुरु प्यारियो ते वेखो अज असी ध्रुव भगत दा नां लैने। एक मां बंदे नू जो चाहे वह बना सकती है, बच्चे नू एक मां, बाबा फरीद नू मां ने सक्कर दे दे के बंदगी करन वल तोरिया। एक मदालसा मां हुंदी सी, वह अपने जमदे बच्चियां नू लोरियां देंदी सी, सिद्धो सी, बुद्धो सी, निरंजनो सी, संसार माया, ए जिड़ा संसार स्वप्नम, त्याज मोह निंद्रम, मदालसा माता मवाच पुत्रम। गुरु प्यारे, ए मां दी सिख्या दा असर है। ते दूजे बने मां दी ममता दी मैं गल करके ते समाप्ति कर देन लगा। भगवान रामचंद्र जदों गए बनवास नूं, शामा पै गईयां, मां कुशल्या महल दे उपर चढ़ के ते रस्ते वल वेखदी है, ते नाले अपनी सहेली नूं आखदी है कि पोर हूं के भूखे हवै है, सवेर दे मेरे बच्चे भुखे होणगे, चलत पग दुखे हवै है, प्यास मुख सूके हवै है, चलत मग रात के प्यास दे नाल मुंह भी सुक गए होणगे, कंटा लपटाने चग्गा फाटे हवै है, गात के सूर की किरण लागे लाल कुमलाने हवै है, कंटा लपटाने चग्गा फाटे हवै है, गात के आली अब भई सांझ हवै है, कहूं बन मांझ, हाहू क्यों ना पई बांझ ही, ये फाटे क्यों ना तात के। ਜੇ ਮੇਰੇ ਬੱਚਿਆਂ ਨੇ ਇੰਨੇ ਦੁੱਖ ਝੱਲਣੇ ਸੀ ਮੈਂ ਬਾਂਝ ਰਹਿ ਜਾਂਦੀ। ਉਹਨਾਂ ਦੇ ਪਿਤਾ ਦਾ ਹਿਰਦਾ ਕਿਉਂ ਨਾ ਪਾਟ ਗਿਆ ਬਨਵਾਸ ਦੇਣ ਤੋਂ ਪਹਿਲਾਂ, ਮੇਰੇ ਕੋ ਮੇਰੇ ਬੱਚਿਆਂ ਦਾ ਦੁੱਖ ਨਹੀਂ ਚੱਲਿਆ ਜਾਂਦਾ। ਇੱਕ ਫਿਰੋਜ਼ਦੀਨ ਸ਼ਰਫ ਨੇ ਕਵਿਤਾ ਲਿਖੀ ਹੈ ਮਾਂ ਦਾ ਦਿਲ, ਕਿਤਾਬ ਦਾ ਨਾਂ ਆ ਸ਼ਰਫ ਨਿਸ਼ਾਨੀ। ਉਹ ਕਹਿੰਦਾ ਮਾਂ ਸ਼ਾਂ ਜ਼ਿੰਦਗੀ ਦੇ ਨਿਕੜੇ ਜੇ ਦਿਲ ਵਿੱਚ ਸੋਮਾ ਹੈ ਮੁਹੱਬਤਾਂ ਦਾ ਰੱਬ ਨੇ ਪਸਾਰਿਆ, ਐ ਪਰ ਇਸ ਵਾਲਾ ਥਾ ਅੱਜ ਤੀਕ ਕਿਸੇ ਨਹੀਂ ਪਾਇਆ, ਮਾਰ ਮਾਰ ਟੁੱਬੀਆਂ ਤੇ ਜੱਗ ਸਾਰਾ ਹਾਰਿਆ, ਵੱਡੇ ਵੱਡੇ ਸ਼ਾਇਰਾਂ ਤੇ ਲਖਾਰੀਆਂ ਨੇ ਜ਼ੋਰ ਲਾ ਕੇ ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ, ਮੈਂ ਵੀ ਤਸਵੀਰ ਇੱਕ ਨਿੱਕੀ ਜੀ ਵਿਖਾਲਦਾ ਹਾਂ ਸ਼ਾਇਰੀ ਦੇ ਰੰਗ ਵਿੱਚ ਜਿਹਨੂੰ ਹੈ ਸਵਾਰਿਆ। ਉਹ ਕਹਿੰਦਾ ਇੱਕ ਮਾਂ ਦੇ ਘਰ ਬੱਚਾ ਜੰਮਿਆ, ਸਹਿਕ ਸਹਿਕ ਪੁੱਤ ਲੱਭਾ ਇੱਕ ਮਾਂ ਤੱਤੜੀ ਨੂੰ, ਲੱਖ ਲੱਖ ਸ਼ੁਕਰ ਉਹਨੇ ਰੱਬ ਦਾ ਗੁਜ਼ਾਰਿਆ, ਤੇ ਹੁੰਦੇ ਤਾਂ ਪੁੱਤ ਨੂੰ ਨਾ ਤੱਤੀ ਵਾ ਪੋਣ ਦਿੱਤੀ, ਦੁੱਖ ਝੱਲੇ ਉਹਦੇ ਹਿੱਕ ਆਪਣੀ ਨੂੰ ਠਾਰਿਆ। ਉਹ ਜਿਹੜਾ ਬੱਚਾ ਤੁਰਿਆ ਰਿੜਿਆ ਜਵਾਨ ਹੋਇਆ, ਫੁੱਲ ਵਾਂਗੂ ਆਣ ਕੇ ਜਵਾਨੀ ਨੇ ਸ਼ਿੰਗਾਰਿਆ, ਤੇ ਤੁਰੇ ਤੁਰੇ ਜਾਂਦਿਆਂ ਖਲੋਤੀ ਇੱਕ ਸੁੰਦਰੀ ਨੇ ਖਿੱਚ ਕੇ ਦੁਗਾੜਾ ਖੂਨੀ ਨੈਣਾ ਵਿੱਚੋਂ ਮਾਰਿਆ। ਇੱਕ ਲੜਕੀ ਖਲੋਤੀ ਹੋਈ ਸੀ, ਉਹਨੇ ਆਖਿਆ ਬਿਟ ਬਿਟ ਤੱਕਦੇ ਨੂੰ ਕਿਹਾ ਉਸ ਸੁੰਦਰੀ ਨੇ, ਇੱਥੇ ਕਿਉਂ ਖਲੋ ਰਿਹਾ ਏਦਾਂ ਤੂੰ ਵਿਚਾਰਿਆ, ਤੇ ਹੰਝੂਆਂ ਨੂੰ ਪੂੰਝਦੇ ਨੇ ਅੱਗੋਂ ਸੀ ਜਵਾਬ ਦਿੱਤਾ, ਤੇਰੀ ਮੋਹਣੀ ਸੂਰਤ ਉੱਤੋਂ ਗਿਆ ਹਾਂ ਮੈਂ ਵਾਰਿਆ। ਤੇ ਉਹ ਲੜਕੀ ਆਖਣ ਲੱਗੀ ਕੱਢ ਕੇ ਲਿਆਵੇਂ ਜੇ ਕਿਤੇ ਦਿਲ ਮਾਂ ਆਪਣੀ ਦਾ, ਤੇ ਲਾਵਾਂ ਹੀ ਤੇਰੇ ਨਾਲ ਵੇ ਮੈਂ ਲੈ ਲਾਂਗੀ ਕਵਾਰਿਆ, ਜੇ ਕਿਤੇ ਮਾਂ ਦਾ ਦਿਲ ਲੈ ਆਵੇਂ ਤੇਰੇ ਨਾਲ ਵਿਆਹ ਹੀ ਕਰਾ ਲਾਂ। ਉਸੇ ਵੇਲੇ ਕਹਿੰਦੇ ਉਹ ਭੱਜ ਕੇ ਗਿਆ, ਸੁੱਤੀ ਪਈ ਮਾਂ ਦੇ ਜਦੋਂ ਕਲੇਜੇ ਛੁਰਾ ਮਾਰਿਆ, ਮਾਂ ਦਾ ਦਿਲ ਕੱਢਿਆ, ਤੇ ਗੁਰੂ ਪਿਆਰਿਓ ਦਿਲ ਲੈ ਕੇ ਭੱਜਣ ਲੱਗਾ, ਠੇਡਾ ਲੱਗਾ ਜ਼ਮੀਨ ਤੇ ਡਿੱਗ ਪਿਆ। ਜਦੋਂ ਜ਼ਮੀਨ ਤੇ ਡਿੱਗਾ ਤੇ ਮਰੀ ਹੋਈ ਮਾਂ ਦੇ ਦਿਲ ਚੋਂ ਆਵਾਜ਼ ਆਈ ਕਿ ਵਾਰੀ ਵਾਰੀ ਜਾਏ ਤੇਥੋਂ ਅੰਮੜੀ ਪਿਆਰੀ, ਤੇਰੀ ਸੱਟ ਤੇ ਨਹੀਂ ਲੱਗੀ ਮੇਰੇ ਬੱਚਿਆ ਪਿਆਰੇ। ਇਹ ਮਾਂ ਦੇ ਦਿਲ ਦਾ ਹੌਸਲਾ। ਸੋ ਗੁਰੂ ਪਿਆਰਿਓ ਮਾਂ ਦਾ ਰਿਸ਼ਤਾ ਬੜਾ ਅਜੀਬ ਜਿਹਾ ਰਿਸ਼ਤਾ, ਮਮਤਾ ਨਾਲ ਭਰਿਆ ਹੋਇਆ ਰਿਸ਼ਤਾ ਹੈ। ਦੁਨੀਆਂ ਤੋਂ ਜਾਣਾ ਸਭ ਨੇ, ਮਹਾਰਾਜ ਕਹਿੰਦੇ ਨੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ, ਜੋ ਆਉਣਾ ਉਹਨੇ ਚਲੇ ਜਾਣਾ। ਸੋ ਮਾਤਾ ਜੀ ਦੀ ਇੱਕ ਆਖਰੀ ਇੱਛਾ ਸੀ, ਉਹਨਾਂ ਦਾ ਜੀਵਨ ਕੈਸਾ ਗੁਜ਼ਰਿਆ ਪਰ ਗੁਰੂ ਪਿਆਰੇ ਉਹਨਾਂ ਦੀ ਆਖਰੀ ਤਮੰਨਾ ਇਹ ਸੀ ਕਿ ਜਦੋਂ ਮੈਂ ਚੜ੍ਹਾਈ ਕਰ ਜਾ ਮੇਰਾ ਸੰਸਕਾਰ ਸ੍ਰੀ ਭੈਣੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਕਰੇ। ਸੋ ਜਦੋਂ ਮਨੁੱਖ ਦੀ ਗੁਰੂ ਪਿਆਰਿਓ ਆਖਰੀ ਟਾਈਮ ਤੇ ਜਿੱਦਾਂ ਦੀ ਸੁਰਤੀ, ਜਿੱਦਾਂ ਦੀ ਬਿਰਤੀ, ਜਿੱਦਾਂ ਦੀ ਭਾਵਨਾ, ਜਿੱਦਾਂ ਦੀ ਸੋਚ ਹੋਵੇ, ਗੁਰਬਾਣੀ ਵਿੱਚ ਇਹ ਗੱਲ ਲਿਖੀ ਹੈ ਕਿ ਅੰਤਕਾਲ ਦੇ ਵਿਚਾਰ ਮਨੁੱਖ ਨੂੰ ਉਦਾਂ ਦੀ ਜਗ੍ਹਾ ਤੇ ਲੈ ਜਾਂਦੇ ਨੇ। ਕਹਿੰਦੇ ਅੰਤਕਾਲ ਜੋ ਨਾਰਾਇਣ ਸਿਮਰੈ, ਜਿਹੜਾ ਅੰਤਕਾਲ ਨਾਰਾਇਣ ਨੂੰ ਯਾਦ ਕਰਦਾ ਉਹ ਕਹਿੰਦੇ ਮੁਕਤ ਹੋ ਜਾਂਦਾ। ਸੋ ਆਓ ਸਤਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਨੇ ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕ ਹਾਂ। ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਮਹਾਰਾਜ। ਸਤਿ ਸ੍ਰੀ ਅਕਾਲ।